सत्संग नाल बे बिन संगत मैल परिजे जियो सत्संग ना लबे बिन संगत मैल परिजे जियो सारे बिन पागा सत्संग ना लबे संगत मैल परिजे जियो हर जन सं मिलो मेरे पाई हर जन सं सो मैं भूख लगाई मेरी शरदा पूर जग जीवन दाते मिल हर दर्शन मन पीजे जियो बिन पागा सत्संग ना लबे बिन संगत मैल परिजे संग ना लबे बिन संगत मैल परिजे जियो मिल सत्संग बोली हर बाणी मिल सत्संग बोली हर बाणी हर हर कथा मेरे मन पानी हर हर अमृत हर मन पावे मिल सतगुरे अमृत
संग ना लबे है
बड़ भागी साध संग परापत तिन पेटत दुर्मत खोई दुर्मत खोई बड़ भागी बड़ भागी साध संग परापत तिन पेटत दुर्मत खोई तिन की तूड़ नानक दास बाछे तिन की तूड़ नानक दास बाछे तिन की तूड़ नानक दास बाछे जिन हर नाम दे परोयो वड भागी हर संगत पावे काहे रे मन चितवे उद्यम जाया हर हर जियो परया सैल पत्थर में जनते उपाए ताका रिजक आगे कर तरया ओ मेरे माधो जी संगत मिले सो तरिया सत संगत मिले सो तरिया सत संगत मिले सो तरिया सत संगत मिले सो तरिया संगत मिले सो तरिया सत संगत मिले सो जपो सारे संगत मिले सो तरिया सत संगत मिले सो तरिया कहो मन नु सारे संगत मिले सो तरिया सत संगत मिले सो तरिया बिसर गई सब तात पराई जब ते साध संगत मोहे पाई जब ते साध संगत मोहे पाई कहना पड़ेगा ना फिर की जी संगत मिले सो तरिया सत संगत मिले सो तरिया संगत मिले धर्म राय जब लेखा मांगे क्या मुख लेके जाएगा फैसला की देता कैत कबीर सुनो रे संतो साध संगत तर जाएगा सत संगत मिले सो तरिया सत संगत मिले सो तरिया संगत मिले सो तरिया गुर प्रसाद परम पद पाया। सूखे कास्त हरे बिन पाता, सत संग ना लबे बिन संगत मैल परी जय जियो। जपो जी बिन पाता, बिन पागा सतसंग ना लबे, बिन संगत मैल परी जै जियो। जिन्हें भी संगत बैठी हो एक बारी सारी संगत आओ, गुरु नानक दे प्यार दे विच झुकाओ सीस, आखो सतनाम श्री
वाहिगुरु जी।
वड भागी हर संगत पावे, भाग हीन भ्रम चोटां खावे। बिन भागा सतसंग ना लब्बे, बिन संगत मैल परीजे जीओ। ये मेरे चौथे गुरु नानक धन गुरु रामदास सच्चे पातशाह जी का उच्चारण किया होया पावन शब्द, जिस शब्द दे विच मेरे धन गुरु रामदास जी संगत करन दी वड़ियाई दसदे ने। ध्यान देना सारे कि वड भागी हर संगत पावे, भाग हीन भ्रम चोटां खावे। कि पिछले चंगे कर्म उपर आउन ते ए सतसंग दी प्राप्ति होंदी है। ते दूजा बचन कीता, जद तक के संगत ना मिले बंदे नो, तद तक अंदर पापा दी मैल भर दी जांदी है। हक सतनाम
श्री वाहे,
पापा दी मैल भर दी जांदी है जद तक संगत ना मिले। बड़ी जरूरत जे संगत करन दी बहुत जिंदगी दे विच, बहुत लोड़ है। क्योंकि संगत चे आ के प्यारे हो मन पुणिया जांदा, मन पुणिया जांदा। आज मैं घरां चे बीबियां चाह पौनी च चाह पुन दियां ना, पति वक्री चाह वक्री हो जाती। बिल्कुल इस तरह संगत च आने दे नाल मन भी बंदे दा पुणिया जांदा है, भाव की चंगे ते मंदे दी पछाण हो जाती है। अगे ते माड़े काम करदा सी सब नू वखा के, हुण पछाण हो गई है, पता लग गया जो मैं कर रहा गलत है। छड़दा नहीं अजे कर रहा है, पर पछाण हो जाती है, हौली हौली छड़न दा विचार बना लैंदा है। हक सतनाम नेड़ता गुरु दी, मन पुणिया जांदा है संगत च आउण दे नाल। प्यारे जिथे संगत करनी है प्यारे, क्योंकि दो तरह की संगत होंदी जे, दो तरह की। एक है संगत, एक होंदी है कुसंगत। जिमें भाई गुरदास जी ने दसिया ना, हवा दो तरह की। कहिंदे काहू दशा के पवन गवन के बरखा है, काहू दशा को पवन बादर बिललात है। कहिंदे एक ओ हवा होंदी है जिहड़ी बदलां नू लैके आउंदी है, ते बदलां दे आउण दे नाल मीह वरदा ते सारे पासे हरियावली। ते कहिंदे ओ वी ते हवा है जिहड़ी आउंदी है ते आए होए बदलां नू वी उड़ा के ही लै जांदी है। हक सतनाम है, दोवें हवा। एक ओ वी अग, जिस अग दे नाल असीं घरां दे विच 36 प्रकार दे भोजन तैयार करदे आ, ਅੱਗ ਉਹ ਵੀ ਹੈ ਪਿਆਰੇ ਉਹ ਜਿਹੜੀ ਲੱਖਾਂ ਕਰੋੜਾਂ ਦੀ ਜਾਇਦਾਦ ਹੋਵੇ ਤੇ ਇੱਕ ਮਿੰਟ 'ਚ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਦੋਵੇਂ ਅੱਗਾਂ ਨੇ ਧਿਆਨ ਦੇਣਾ ਸਾਰੇ, ਜਿਵੇਂ ਅੱਗ ਦੋ ਤਰ੍ਹਾਂ ਦੀ, ਹਵਾ ਦੋ ਤਰ੍ਹਾਂ ਦੀ, ਭਾਈ ਸਾਹਿਬ ਜੀ ਆਪਣੀ ਬਾਣੀ 'ਚ ਕਹਿੰਦੇ ਉਸੇ ਤਰ੍ਹਾਂ ਪਿਆਰੇ ਆ, ਸੰਗਤ ਵੀ ਦੋ ਤਰ੍ਹਾਂ ਦੀ ਹੈ, ਇੱਕ ਹੈ ਸੰਗਤ ਤੇ ਇੱਕ ਹੈ ਕੁਸੰਗਤ। ਜਿੱਥੇ ਸੰਗਤ ਕਰਨੀ ਹੈ ਉੱਥੇ ਵੱਡਾ ਪਰਹੇਜ ਨਾਲ ਕਰਨਾ, ਕੁਸੰਗਤ ਤੋਂ ਵੀ ਬਚ ਕੇ ਰਹਿਣਾ। ਉਹ ਕਿਵੇਂ ਬਚ ਕੇ ਰਹਿਣਾ, ਉਹਦੀ ਵਿਚਾਰ ਅੱਗੇ ਸਤਿਗੁਰੂ ਸੇਵਾ ਲੈਣ। ਪਹਿਲੇ ਕੁਝ ਸਮਾਂ ਜੋ 10-15 ਮਿੰਟ ਸੰਗਤ ਦੀ ਵਡਿਆਈ ਕੀ ਹੈ ਉਹਦੇ 'ਤੇ ਮੇਰਾ ਸਤਿਗੁਰੂ ਸੇਵਾ ਲਵੇ। ਲੈ ਜਾਓ ਬਿਰਤੀਆਂ ਸਾਰੇ ਆਪਣੀਆਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ। ਇੱਕ ਨਗਰ ਦੇ ਵਿੱਚ ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ। ਉਸ ਨਗਰ ਦੇ ਵਿੱਚ ਨਾ ਇੱਕ ਗੁਰਮੁਖ ਪਿਆਰਾ ਰਹਿੰਦਾ ਸੀ, ਜਿਹੜਾ ਆਪਣੇ ਘਰ ਸੰਗਤ ਨੂੰ ਬੁਲਾ ਕੇ ਸੰਗਤ ਦੀ ਸੇਵਾ ਕਰਦਾ ਸੀ। ਧਿਆਨ ਦੇਣਾ ਸੇਵਾ, ਕਿਉਂਕਿ ਇਹ ਕਥਾ ਕੀਰਤਨ ਜੇ ਮੈਂ ਬੇਨਤੀ ਕਰਦੇ ਹਾਂ, ਕਥਾ ਦੇ ਦੌਰਾਨ ਦਾਸ ਨੇ ਤੁਹਾਡੇ ਕੋਲੋਂ ਪੁੱਛਣਾ ਜੇ ਵਿੱਚ ਕਥਾ ਕਿੱਥੇ ਛੱਡੀ ਹੈ ਤੇ ਤੁਸੀਂ ਦੱਸਣਾ। ਪੁੱਛਣਾ ਕਿਉਂ ਹੈ, ਪਤਾ ਲੱਗ ਜੇ ਕਿ ਮਨ ਕਰਕੇ ਬੈਠੇ ਵੀ ਹਾਂ ਕਿ ਨਹੀਂ, ਉਹ ਹਿਸਾਬ ਨਾ ਬਣੇ ਸਾਡਾ। ਬਸ ਠੀਕ ਹੈ, ਰਾਗੀ ਸਿੰਘ ਆਏ ਸੀ ਕੀਰਤਨੀਏ ਗੁਰੂ ਕੇ ਆਏ ਸੀ, ਕੀਰਤਨ ਕਰਕੇ ਚਲੇ ਗਏ, ਨਾ ਬੋਲਣ ਵਾਲਿਆਂ ਨੂੰ ਪਤਾ ਨਾ ਸੁਣਨ ਵਾਲਿਆਂ ਨੂੰ ਪਤਾ ਕੀ ਬੋਲਿਆ ਕੀ ਸੁਣਿਆ। ਨਹੀਂ ਪਿਆਰੇ, ਕਿਉਂਕਿ ਦਾਸ ਦਾ ਜ਼ਰਾ ਵੀ ਚਿੱਤ ਨਹੀਂ ਜੇ ਹੁੰਦਾ ਕੇਵਲ ਕਾਗਜ਼ੀ ਕਾਰਵਾਈ ਪਾਈ ਜਾਵੇ ਜੀ ਫਲਾਣੀ ਜਗ੍ਹਾ 'ਤੇ ਕੀਰਤਨ ਦਰਬਾਰ ਹੋਇਆ, ਨਹੀਂ ਕੁਝ ਅਸਰ ਵੀ ਹੋਵੇ। ਅਸਰ ਮੇਰੇ ਗੁਰੂ ਬਾਬੇ ਨਾਨਕ ਦੇ ਚਰਨ ਉਸ ਨਗਰ 'ਚ ਪਏ। ਇਸ ਨਗਰ ਦੇ ਵਿੱਚ ਗੁਰਮੁਖ ਪਿਆਰਾ ਰਹਿੰਦਾ ਸੀ, ਜਿਹੜਾ ਸੰਗਤ ਨੂੰ ਘਰ ਬੁਲਾ ਕੇ ਸੰਗਤ ਦੀ ਸੇਵਾ ਕਰਦਾ ਸੀ। ਸੇਵਾ ਅਤੇ ਸੇਵਾ ਕਰਦਿਆਂ ਕਰਦਿਆਂ ਨਾ ਦੋ ਤਿੰਨ ਸਵਾਲ ਇਹਦੇ ਅੰਦਰ ਸੀ। ਸਵਾਲ ਉਹ ਕੀ ਸਵਾਲ ਕਿ ਸੰਗਤ ਦੇ ਦਰਸ਼ਨ ਕਰਨ ਦਾ ਕੀ ਲਾਭ ਹੈ। ਧਿਆਨ ਦੇਣਾ, ਸੰਗਤ ਦੇ ਦਰਸ਼ਨ ਕਰਨ ਦਾ ਕੀ ਲਾਭ ਹੈ, ਸੰਗਤ ਦੀ ਸੇਵਾ ਕਰਨ ਦਾ ਕੀ ਲਾਭ ਹੈ, ਅਤੇ ਸੰਗਤ 'ਚ ਜਾਣ ਦਾ ਕੀ ਲਾਭ ਹੈ। ਹੱਕ ਸਤਨਾਮ, ਇਹ ਸਵਾਲ ਸੀ ਅੰਦਰ। ਬੜਿਆਂ ਦੇ ਕੋਲੋਂ ਆਪਣੇ ਸਵਾਲ ਰੱਖੇ ਕਿ ਮੇਰੇ ਮਸਲਾ ਹੱਲ ਕਰੋ, ਅਤੇ ਹਰ ਇੱਕ ਨੇ ਆਪਣੀ ਆਪਣੀ ਸੋਚ ਮੁਤਾਬਕ ਜਵਾਬ ਦੇਣਾ, ਪਰ ਅੰਦਰ ਤਸੱਲੀ ਨਾ ਹੋਈ। ਇੱਕ ਤਸੱਲੀ ਹੁੰਦੀ ਹੈ ਨਾ ਬੰਦੇ ਦੀ, ਉਹ ਨਾ ਹੋਈ। ਅਤੇ ਜਦੋਂ ਮੇਰੇ ਗੁਰੂ ਬਾਬੇ ਨਾਨਕ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਅਤੇ ਇਸ ਗੁਰਮੁਖ ਨੇ ਇਹ ਸਵਾਲ ਬਾਬੇ ਨਾਨਕ ਦੇ ਅੱਗੇ ਰੱਖੇ, ਸਤਿਗੁਰੂ ਕਿਰਪਾ ਕਰੋ ਮੇਰੇ ਅੰਦਰ ਕੁਝ ਸਵਾਲ ਪੈਦਾ ਹੋਏ ਨੇ ਸੰਗਤ ਦੀ ਸੇਵਾ ਕਰਦਿਆਂ ਕਰਦਿਆਂ, ਕਿ ਸੰਗਤ 'ਚ ਜਾਣ ਦਾ ਕੀ ਲਾਭ ਹੈ, ਸੰਗਤ ਦੀ ਸੇਵਾ ਦਾ ਕੀ ਲਾਭ ਹੈ, ਸੰਗਤ ਦੇ ਦਰਸ਼ਨਾਂ ਦਾ ਕੀ ਲਾਭ ਹੈ। ਆਪ ਜੀ ਕਿਰਪਾ ਕਰੋ ਮੇਰੇ ਸਵਾਲਾਂ ਦਾ ਹੱਲ ਕਰੋ। ਅਤੇ ਉਸ ਵੇਲੇ ਬਾਬਾ ਨਾਨਕ ਕਹਿੰਦੇ, ਗੁਰਮੁਖ ਪਿਆਰੇ ਆ, ਇਹ ਸਵਾਲਾਂ ਦਾ ਹੱਲ ਬੋਲ ਕੇ ਕਰੀਏ ਕਿ ਕੁਝ ਵੇਖ ਕੇ ਕਰਾਉਣਾ ਚਾਹੁੰਦਾ। ਹੱਕ ਸਤਨਾਮ, ਕੁਝ ਵੇਖ ਕੇ ਕਰਾਉਣਾ ਚਾਹੁੰਦਾ ਕਿ ਬੋਲ ਕੇ ਕਰੀਏ। ਅਤੇ ਕਹਿੰਦਾ, ਮਹਾਰਾਜ ਬੋਲ ਕੇ ਤੇ ਬੜਿਆਂ ਜਵਾਬ ਦਿੱਤਾ, ਜੇ ਤੁਸੀਂ ਕੁਝ ਵਿਖਾ ਦਿਓ ਤੇ ਬੜੀ ਕਿਰਪਾ। ਹੁਣ ਮੇਰਾ ਬਾਬਾ ਨਾਨਕ, ਮੈਂ ਕਹਿੰਦਾ ਮੇਰੇ ਗੁਰੂ ਨਾਨਕ ਵਰਗਾ ਨਾ ਹੀ ਕੋਈ ਹੋਇਆ ਜੇ ਤੇ ਨਾ ਹੀ ਆਉਣਾ ਜੇ। ਜਿਹੋ ਜਿਹਾ ਮੇਰੇ ਸਤਿਗੁਰੂ ਦੇ ਕੋਲ ਰੋਗੀ ਆਇਆ ਨਾ, ਉਹੋ ਜਿਹਾ ਹੀ ਇਲਾਜ ਕੀਤਾ। ਹੱਕ ਸਤਨਾਮ, ਜਿਹੋ ਜਿਹਾ ਕੋਈ ਰੋਗੀ, ਜਿਹੋ ਜਿਹਾ ਕੋਈ ਮਰੀਜ਼, ਉਹੋ ਜਿਹਾ ਇਲਾਜ। ਜੇ ਹੁਣ ਆਇਆ ਸੀ ਭੂਮੀਆਂ ਚੋਰ ਬਾਬੇ ਨਾਨਕ ਦੇ ਕੋਲ, ਬਾਬਾ ਨਾਨਕ ਕਹਿੰਦੇ ਭੂਮੀਆਂ ਚੋਰੀ ਛੱਡ। ਕਹਿੰਦਾ, ਸਤਿਗੁਰੂ ਖੋਰ ਜੋ ਮਰਜ਼ੀ ਕਹਿ ਦਿਓ, ਚੋਰੀ ਨਹੀਂ ਜੇ ਮੈਂ ਛੱਡਣੀ। ਹੱਕ ਸਤਨਾਮ ਹੈ। ਤੇ ਮੇਰਾ ਸਤਿਗੁਰੂ ਸੱਚ ਤੇ ਪ੍ਰਸੰਨ ਹੋ ਗਿਆ, ਕਿਉਂਕਿ ਸਤਿਗੁਰੂ ਨੂੰ ਸੱਚ ਬੜਾ ਚੰਗਾ ਲੱਗਦਾ ਜੀ। ਇਹ ਗੱਲ ਸੱਚ ਕਹਿੰਦੇ ਆ, ਜਿੱਥੇ ਮੇਰੇ ਸਤਿਗੁਰੂ ਨੂੰ ਸੱਚਾਈ ਚੰਗੀ ਲੱਗਦੀ ਉੱਥੇ ਸਤਿਗੁਰੂ ਦੇ ਪਿਆਰਿਆਂ ਨੂੰ ਵੀ ਸੱਚ ਚੰਗਾ ਲੱਗਦਾ। ਹੱਕ ਸਤਨਾਮ, ਸੱਚ। ਕਿਉਂਕਿ ਤਿੰਨ ਚੀਜ਼ਾਂ ਦਾ ਮੇਲ ਜੇ ਗੁਰੂ ਘਰ 'ਚ, ਸਫਾਈ ਸੱਚਾਈ, ਜਿੱਥੇ ਦੋਵੇਂ ਚੀਜ਼ਾਂ ਹੋਣ ਤੀਜੀ ਆਪੇ ਆ ਜਾਂਦੀ ਖੁਦਾਈ। ਹੱਕ ਸਤਨਾਮ, ਸੱਚਾਈ ਬਹੁਤ ਜ਼ਰੂਰੀ ਹੈ, ਸਫਾਈ ਵੀ। ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚ ਹੋਏਗੀ ਸੱਚ ਆਏਗਾ, ਜਿੱਥੇ ਸੱਚ ਆ ਗਿਆ ਖੁਦਾਈ ਆਏਗੀ, ਉਹ ਆਪ ਆਉਂਦਾ। ਬਾਬਾ ਨਾਨਕ ਕਹਿੰਦੇ ਚੋਰੀ ਛੱਡ, ਕਹਿੰਦਾ ਸਤਿਗੁਰੂ ਹੋਰ ਜੋ ਮਰਜ਼ੀ ਕਹਿ ਦਿਓ ਪਰ ਚੋਰੀ ਨਹੀਂ ਮੈਂ ਛੱਡ ਸਕਦਾ। ਤੇ ਹੁਣ ਸਤਿਗੁਰੂ ਨੇ ਉਹਦੇ ਮੁਤਾਬਕ ਇਲਾਜ, ਕਹਿੰਦੇ ਚੰਗਾ ਭੂਮੀਆਂ ਫਿਰ ਚੋਰੀ ਕਰੀ ਜਾ, ਹੱਕ ਸਤਨਾਮ ਹੈ ਚੋਰੀ ਕਰੀ ਜਾ, ਪਰ ਤਿੰਨ ਬਚਨ ਮੰਨੇਗਾ ਸਾਡੇ। ਕਹਿੰਦਾ ਸਤਿਗੁਰੂ ਹੋਰ ਜੋ ਤੁਸੀਂ ਮਰਜ਼ੀ ਕਹਿ ਦਿਓ ਮੈਂ ਮੰਨਾਂਗਾ ਪਰ ਚੋਰੀ ਨਹੀਂ ਮੈਂ ਛੱਡਣੀ। ਚੰਗਾ ਭੂਮੀਆਂ ਉਹ ਚੋਰੀ ਕਰੀ ਜਾ ਪਰ ਤਿੰਨ ਬਚਨ ਮੰਨ, ਕਦੀ ਵੀ ਅੱਜ ਤੋਂ ਝੂਠ ਨਹੀਂ ਬੋਲਣਾ, ਹੱਕ ਸਤਨਾਮ। ਇਹ ਪਹਿਲਾ ਬਚਨ ਸਾਨੂੰ ਦੇ ਮੰਨੇਗਾ ਮਹਾਰਾਜ, ਹਾਂ ਇਹ ਮੈਂ ਮੰਨਾਂਗਾ, ਹਮੇਸ਼ਾ ਅੱਜ ਤੋਂ ਸੱਚ ਹੀ ਬੋਲਾਂਗਾ, ਪੱਕਾ ਵਾਅਦਾ ਕੀਤਾ ਤੁਹਾਡੇ ਨਾਲ। ਚੰਗਾ ਭੂਮੀਆਂ ਦੂਜਾ ਬਚਨ ਹੀ ਤੇਰੇ ਲਈ, ਕਦੀ ਵੀ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ, ਇਹ ਮੰਨੇਗਾ ਜੀ ਗਰੀਬ ਨੇ ਵਾਜ। ਹੁਣ ਤਾਰਨ ਦਾ ਢੰਗ ਸੁਣਿਓ, ਇਹ ਮੰਨੇਗਾ ਜੀ ਗਰੀਬ ਨੇ ਵਾਜ, ਇਹ ਵੀ ਮੰਨਾਂਗਾ। ਤੇ ਭੂਮੀਆਂ ਤੇਰੇ ਲਈ ਤੀਜਾ ਬਚਨ ਨਹੀਂ, ਕਦੀ ਵੀ ਗਰੀਬ ਮਾਰ ਨਾ ਹੋਣ ਦੇਵੇ, ਹੱਕ ਸਤਨਾਮ ਮੰਨੇਗਾ, ਹਾਂ ਪਾਤਸ਼ਾਹ ਇਹ ਮੈਂ ਵਾਅਦਾ ਕਰਦਾ। ਤਿੰਨੇ ਬਚਨ ਹੁਣ ਤੋਂ ਹੀ ਮੰਨੇ, ਚੰਗਾ ਭੂਮੀਆਂ ਚੋਰੀ ਕਰੀ ਜਾ ਪਰ ਇਹ ਤਿੰਨ ਬਚਨ ਮੰਨੀ, ਤਿੰਨ ਬਚਨ। ਹੁਣ ਜਦੋਂ ਪਿਆਰੇ ਹੋ ਬਾਬੇ ਨਾਨਕ ਦੇ ਨਾਲ ਇਹ ਤਿੰਨ ਬਚਨ ਮੰਨਣ ਦਾ ਕਰ ਲਿਆ ਵਾਅਦਾ, ਤੇ ਜਦੋਂ ਇੱਕ ਦਿਨ ਰਾਜੇ ਦੇ ਮਹਿਲਾਂ 'ਚ ਗਿਆ ਚੋਰੀ ਕਰਨ, ਹੈਂਜੀ ਜ਼ਿਮੀਂਦਾਰ ਸੀ ਇਹ ਵੀ ਭੂਮੀਆਂ, ਦਿਨ ਵੇਲੇ ਧਰਮ ਕਰਮ ਕਰਦਾ ਸੀ ਤੇ ਰਾਤ ਨੂੰ ਡਾਕੇ ਚੋਰੀਆਂ, ਤੇ ਕੱਪੜੇ ਚੰਗੇ ਪਾਉਂਦਾ ਸੀ। ਤੇ ਜਦੋਂ ਗਿਆ ਚੋਰੀ ਕਰਨ, ਰਾਜੇ ਦੇ ਸਿਪਾਹੀਆਂ ਨੇ ਵੇਖ ਲਿਆ ਤੇ ਫੜ ਲਿਆ ਕਿ ਚੋਰ ਆ ਰਿਹਾ, ਗੜਬੜੇ ਕੋਈ, ਤੇ ਪੁੱਛਦੇ ਨੇ ਗੁੱਸੇ ਨਾਲ ਥੋੜਾ, ਕੌਣ ਹੈ ਤੂੰ, ਇੱਧਰ ਕੀ ਕਰ ਰਹੇ ਆ? ਤੇ ਉਸ ਵੇਲੇ ਜਦੋਂ ਅਜੇ ਕੁਝ ਬੋਲਣ ਨਹੀਂ ਲੱਗਾ, ਨਾਲੇ ਬਾਬੇ ਨਾਨਕ ਦਾ ਬਚਨ ਕੰਨਾਂ 'ਚ ਗੂੰਜਿਆ, ਭੂਮੀਆਂ ਕਦੀ ਵੀ ਝੂਠ ਨਾ ਬੋਲੀ, ਹੱਕ ਸਤਨਾਮ। ਕਹਿੰਦਾ ਹੁਣ ਜੇ ਮੈਂ ਇੱਥੇ ਸੱਚ ਬੋਲਦਾ ਤੇ ਫਸਦਾ, ਹੈਂ, ਤੇ ਜੇ ਕਿਤੇ ਬੋਲਤਾ ਝੂਠ ਤੇ ਬਾਬੇ ਨਾਨਕ ਨਾਲ ਕੀਤਾ ਬਚਨ ਮੇਰਾ ਪਿੱਛੇ ਹੋ ਜਾਣਾ। ਤੇ ਮਨ 'ਚ ਕੀ ਦ੍ਰਿੜ ਨਿਸ਼ਚਾ ਕੀਤਾ, ਕਹਿੰਦਾ ਭੂਮੀਆਂ ਆਪਣੇ ਮਨ 'ਚ ਹੀ, ਕਹਿੰਦਾ ਭੂਮੀਆਂ ਜੋ ਕੁਝ ਹੁੰਦਾ ਹੋਣ ਦੇ, ਪਰ ਬਾਬੇ ਨਾਨਕ ਨਾਲ ਜਿਹੜਾ ਵਾਅਦਾ ਕੀਤਾ ਹੀ ਉਹਦੇ ਤੇ ਪੈਰਾ ਦੇ। ਪੁੱਛਦੇ ਨੇ ਸਿਪਾਹੀ ਕੌਣ ਹੈ ਤੂੰ, ਕਹਿੰਦਾ ਮੈਂ ਚੋਰ ਹਾਂ, ਹੱਕ ਸਤਨਾਮ ਹੈ, ਕਹਿੰਦਾ ਮੈਂ ਚੋਰ ਹਾਂ। ਤੇ ਸਿਪਾਹੀ ਆਪਸ 'ਚ ਗੱਲਾਂ ਕਰਦੇ, ਕਹਿੰਦੇ ਕਦੀ ਚੋਰ ਨੇ ਵੀ ਕਿਹਾ ਮੈਂ ਚੋਰ ਹਾਂ? ਇਹ ਲੱਗਦਾ ਸਾਡਾ ਕੋਈ ਇਮਤਿਹਾਨ ਲੈ ਰਿਹਾ, ਰਾਜੇ ਦਾ ਖਾਸ ਹੀ ਮਿੱਤਰ ਲੱਗਦਾ, ਜੇ ਇਹਨੂੰ ਰੋਕ ਦਿੱਤਾ ਨਾ ਤੇ ਇਹਨੇ ਰਾਜੇ ਕੋਲ ਸ਼ਿਕਾਇਤ ਕਰ ਦੇਣੀ ਹੈ ਤੇ ਸਾਡੀ ਹੋ ਜਾਣੀ ਛੁੱਟੀ। ਕਹਿੰਦਾ ਭਾਈ ਸਾਹਿਬ ਜਾਓ ਅੰਦਰ, ਆਖੋ ਸਤਨਾਮ ਹੈ, ਜਾਓ ਅੰਦਰ। ਅੰਦਰ ਜਦੋਂ ਗਿਆ, ਕਹਿੰਦਾ ਬਾਬੇ ਨਾਨਕ ਦਾ ਬਚਨ ਮੰਨਿਆ, ਸੱਚ ਬੋਲਿਆ ਉਹਨਾਂ ਨੇ, ਅੰਦਰ ਆਉਣ ਤਾਂ ਥੋੜਾ ਹੋਰ ਦ੍ਰਿੜ ਨਿਸ਼ਚਾ ਹੋ ਗਿਆ, ਧਿਆਨ ਦੇਣਾ। ਤੇ ਜਿਹੜੀ ਵੀ ਪੰਡ ਬੰਨਣੀ ਸੀ ਚੋਰੀ ਕੀਤੀ, ਜਦੋਂ ਪੰਡ ਬੰਨ ਕੇ ਤੁਰਨ ਲੱਗਾ ਤੇ ਇੱਕ ਮੇਜ਼ ਜਿਹਾ ਪਿਆ ਸੀ ਤੇ ਮੇਜ਼ ਦੇ ਉੱਪਰ ਖਾਣ ਵਾਲਾ ਕੋਈ ਪਦਾਰਥ ਸੀ। ਤੇ ਕਹਿੰਦਾ ਬੜਾ ਸੁਣਿਆ ਰਾਜੇ ਕਈ ਪ੍ਰਕਾਰ ਦਾ ਭੋਜਨ ਕਰਦੇ, ਜਰਾ ਚੱਕ ਕੇ ਤੇ ਵੇਖੀਏ ਕਿਹੋ ਜਿਹਾ ਭੋਜਨ ਖਾਂਦੇ। ਜਦੋਂ ਉਹ ਚੀਜ਼ ਚੱਖੀ, ਰਾਤ ਦਾ ਵੇਲਾ ਹਨੇਰਾ ਸੀ, ਉਹ ਸੀ ਚੂਰਨ ਤੇ ਚੂਰਨ 'ਚ ਸੀ ਲੂਣ, ਹੱਕ ਸਤਨਾਮ। ਜਦੋਂ ਖਾ ਲਿਆ ਲੂਣ, ਹੁਣ ਜਦੋਂ ਪੰਡ ਚੁੱਕ ਕੇ ਭੱਜਣ ਲੱਗਾ ਤੇ ਨਾਲੇ ਹੀ ਦੂਜਾ ਬਚਨ ਚੇਤੇ ਆਇਆ, ਕਹਿਣ ਲੱਗੇ ਬਾਬੇ ਨਾਨਕ ਦਾ ਜਿਹੜਾ ਦੂਜਾ ਬਚਨ ਕੰਨਾਂ 'ਚ ਗੂੰਜਿਆ, ਭੂਮੀਆਂ ਉਹ ਵੇਖੀ ਕਿਸੇ ਦਾ ਲੂਣ ਖਾ ਕੇ ਹਰਾਮ ਨਾ ਕਰੀ, ਹੱਕ ਸਤਨਾਮ। ਕਹਿੰਦਾ ਹੁਣ ਕੀ ਕਰਾਂ? ਵੇਖੋ ਬਾਬੇ ਨੇ ਇਲਾਜ ਕਿਵੇਂ ਕੀਤਾ। ਹੁਣ ਜਦੋਂ ਪੰਡ ਚੁੱਕ ਕੇ ਭੱਜਦਾ, ਦੂਜਾ ਬਚਨ ਗੂੰਜਿਆ ਤੇ ਮਨ 'ਚ ਫੈਸਲਾ ਕੀਤਾ, ਬਾਬੇ ਨਾਨਕ ਦੇ ਬਚਨ ਤੇ ਪਹਿਰਾ ਦੇ, ਭੂਮੀਆਂ ਜੋ ਪੰਡ ਬੰਨੀ ਉੱਥੇ ਛੱਡਤੀ, ਖਾਲੀ ਹੱਥ ਚਲਿਆ ਗਿਆ। ਬਾਬੇ ਦਾ ਚੋਰੀ ਛਡਾਉਣ ਦਾ ਢੰਗ ਵੇਖ ਲਓ, ਜਿਹੋ ਜਿਹਾ ਮਰੀਜ਼ ਉਹੋ ਜਿਹਾ ਇਲਾਜ, ਆਖੋ ਵਾਹਿਗੁਰੂ, ਉਹੋ ਜਿਹਾ ਇਲਾਜ ਕੀਤਾ। ਤੇ ਜਦੋਂ ਸਵੇਰ ਪਈ, ਰਾਜੇ ਨੂੰ ਪਤਾ ਲੱਗਾ ਕੋਈ ਚੋਰ ਆਇਆ, ਚੋਰੀ ਵੀ ਕੀਤੀ, ਸੱਚ ਬੋਲ ਕੇ ਅੰਦਰ ਗਿਆ ਪਰ ਲੈ ਕੇ ਵੀ ਕੁਝ ਨਹੀਂ ਗਿਆ। ਤੇ ਜਿਹਦੇ ਜਿਹਦੇ ਤੇ ਵੀ ਸ਼ੱਕ ਹੋਣਾ ਸ਼ੁਰੂ ਹੋਇਆ, ਉਹਨੂੰ ਮਾਰ ਕੁਟਾਈ ਕਰਨੀ ਸ਼ੁਰੂ ਕਰਤੀ। ਤੇ ਜਦੋਂ ਭੂਮੀਏ ਨੂੰ ਪਤਾ ਲੱਗਾ ਮੇਰੇ ਕਰਕੇ ਗਰੀਬ ਮਾਰ ਹੋ ਰਹੀ ਹੈ, ਤੇ ਤੀਜਾ ਬਚਨ ਕੰਨਾਂ 'ਚ ਗੂੰਜਿਆ, ਭੂਮੀਆਂ ਕਦੀ ਵੀ ਗਰੀਬ ਮਾਰ ਨਾ ਹੋਣ ਦੇਵੀਂ, ਹੱਕ ਸਤਨਾਮ। ਤੇ ਰਾਜੇ ਦੇ ਕੋਲ ਚਲਿਆ ਗਿਆ, ਰਾਜਾ ਉਹ ਤੇਰੇ ਚੋਰ ਇਹ ਨਹੀਂ, ਤੇਰਾ ਚੋਰ ਮੈਂ ਵਾਂ, ਤੇਰਾ ਚੋਰ ਮੈਂ ਵਾਂ। ਤੇ ਉਸ ਵੇਲੇ ਰਾਜਾ ਕਹਿੰਦਾ ਜੋ ਮੈਂ ਤੇਰੇ ਨਾਲ ਗੱਲ ਕਰਨੀ ਬਾਅਦ 'ਚ ਕਰਾਂਗਾ, ਪਰ ਇੱਕ ਗੱਲ ਦਾ ਮੈਨੂੰ ਜਵਾਬ ਦੇ, ਬੋਲ ਕੇ ਵੀ ਸੱਚ ਗਿਆ ਚੋਰੀ ਕਰਨ, ਸਭ ਕੁਝ ਬੰਨਵੇਂ ਲਈ ਆਈ, ਲੈ ਕੇ ਕੁਝ ਨਹੀਂ ਗਿਆ, ਤੇ ਹੁਣ ਵੀ ਸੱਚ ਬੋਲ ਕੇ ਸਾਹਮਣੇ ਆ ਗਏ ਹੈ। ਮੈਨੂੰ ਸਮਝ ਨਹੀਂ ਆਈ ਤੇਰੀ, ਇਹ ਕਿਹਦੇ ਕਹੇ ਮੁਤਾਬਕ ਚੱਲਦਾ, ਕਿਹਦੀ ਸਿੱਖਿਆ ਨਾਲ ਚੱਲਦਾ। ਤੇ ਉਸ ਵੇਲੇ ਭੂਮੀਆਂ ਹੱਥ ਜੋੜ ਲਏ ਤੇ ਕਹਿੰਦਾ ਉਹ ਰਾਜਨ, ਕਾਰਨ ਕੋਈ ਹੋਰ ਨਹੀਂ, ਕਾਰਨ ਇੱਕੋ ਹੀ ਹੈ, ਮੈਨੂੰ ਗੁਰੂ ਨਾਨਕ ਮਿਲ ਗਿਆ। ਆਖੋ ਸਤਨਾਮ, ਮੈਨੂੰ ਬਾਬਾ ਨਾਨਕ ਮਿਲ ਗਿਆ। ਜਦੋਂ ਗੁਰੂ ਨਾਨਕ ਦਾ ਨਾਂ ਸੁਣਿਆ ਤੇ ਰਾਜੇ ਦੇ ਅੰਦਰ ਵੀ ਨਾ ਇੱਕ ਝਰਨਾਟ ਜੀ ਛਿੜੀ, ਗੁਰੂ ਨਾਨਕ, ਗੁਰੂ ਨਾਨਕ, ਹਾਂ ਰਾਜਾ ਮੈਨੂੰ ਗੁਰੂ ਨਾਨਕ ਮਿਲਿਆ। ਭੂਮੀਆਂ ਬਾਕੀ ਗੱਲਾਂ ਤੇ ਮੈਂ ਤੇਰੇ ਨਾਲ ਬਾਅਦ 'ਚ ਕਰਾਂਗਾ, ਮੈਨੂੰ ਵੀ ਉਸ ਗੁਰੂ ਨਾਨਕ ਦਾ ਦਰਸ਼ਨ ਕਰਾ। ਆਖੋ ਸਤਨਾਮ, ਕਿੱਥੇ ਦਰਸ਼ਨ ਹੋਣਗੇ। ਤੇ ਉਸ ਵੇਲੇ ਭੂਮੀਆਂ ਕਹਿੰਦਾ ਮੈਨੂੰ ਵੀ ਇੱਕੋ ਵਾਰੀ ਹੋਏ ਨੇ, ਪਰ ਮੈਂ ਸੁਣਿਆ ਜਿੱਥੇ ਵੀ ਕੋਈ ਪਿਆਰ ਵਾਲਾ ਬਾਬੇ ਨਾਨਕ ਨੂੰ ਯਾਦ ਕਰੇ ਮੇਰਾ ਬਾਬਾ ਉੱਥੇ ਹੀ ਪਹੁੰਚ ਜਾਂਦਾ। ਫਿਰ ਉਦੋਂ ਤੋਂ ਦੋਵੇਂ ਬਾਬੇ ਨਾਨਕ ਦੇ ਉਪਾਸ਼ਕ ਬਣ ਗਏ। ਧਿਆਨ ਦੇਣਾ, ਉੱਥੇ ਹੀ ਆਇਓ, ਜਿਹੋ ਜਿਹਾ ਮੇਰੇ ਬਾਬੇ ਨਾਨਕ ਕੋਲ ਮਰੀਜ਼ ਆਇਆ, ਮੇਰੇ ਸਤਿਗੁਰੂ ਨੇ ਇਲਾਜ ਵੀ ਉਸੇ ਢੰਗ ਨਾਲ ਕੀਤਾ, ਉਸੇ ਢੰਗ ਨਾਲ। ਹੁਣ ਗੁਰਮੁਖ ਪਿਆਰਾ ਕਹਿੰਦਾ, ਇੱਥੋਂ ਹੀ ਚੱਲੇ ਸਨ ਆਪਾਂ, ਕਿ ਮਹਾਰਾਜ ਅੰਦਰ ਫੁਰਨਾ ਬਣਿਆ ਸੰਗਤ ਦੀ ਸੇਵਾ ਕਰਨ ਦਾ, ਸੰਗਤ 'ਚ ਜਾਣ ਦਾ ਤੇ ਸੰਗਤ ਦੇ ਦਰਸ਼ਨ ਕਰਨ ਦਾ ਕੀ ਲਾਭ। ਤੇ ਬਾਬਾ ਨਾਨਕ ਕਹਿੰਦੇ, ਗੁਰਮੁਖਾ ਉੱਦਾਂ ਬੋਲ ਕੇ ਤੈਨੂੰ ਜਵਾਬ ਦਈਏ ਕਿ ਕੁਝ ਵਿਖਾ ਕੇ? ਕਹਿੰਦਾ ਮਹਾਰਾਜ ਕੁਝ ਵਿਖਾ ਕੇ ਦਿਓ ਤੇ ਆਨੰਦ ਹੈ। ਆਖ ਸਤਨਾਮ, ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਝੀ ਪਾਈ, ਬਲਿਹਾਰ ਜਾਈਏ ਬਾਬੇ ਨਾਨਕ ਤੋਂ ਜਿਹਦੇ ਵਰਗਾ ਨਾ ਹੀ ਕੋਈ ਹੋਇਆ ਤੇ ਨਾ ਹੀ ਹੋਣਾ। ਪਿਆਰੇ ਬਲਿਹਾਰ, ਖੈਰ ਉੱਥੇ ਹੀ ਆਇਓ। ਉਹ ਗੁਰਮੁਖ ਪਿਆਰਾ ਕਹਿੰਦਾ ਮੈਨੂੰ ਕੁਝ ਵਿਖਾ ਕੇ ਜਵਾਬ ਦਿਓ। ਤੇ ਬਾਬਾ ਨਾਨਕ ਕਹਿੰਦੇ, ਪਿਆਰਿਆ ਕੱਲ ਆਪਣੇ ਘਰ ਤੋਂ ਫਲਾਣੇ ਫਲਾਣੇ ਪਾਸੇ ਵੱਲ ਨਿਕਲ ਜਾਈ, ਕੇਵਲ ਢੰਗ ਸੀ ਸਮਝਾਉਣ ਦਾ, ਜੋ ਕੁਝ ਵੀ ਵੇਖੇਗਾ ਅੱਗੇ ਜਾ ਕੇ ਇੱਕ ਛੱਪੜ ਆਏਗਾ, ਉਸ ਛੱਪੜ ਤੇ ਜੋ ਕੁਝ ਵੀ ਵੇਖੇਗਾ ਉਹ ਸਾਨੂੰ ਆ ਕੇ ਦੱਸਣਾ ਕਰੇ, ਤੈਨੂੰ ਤੇਰੀ ਗੱਲ ਦਾ ਜਵਾਬ ਦੇਵਾਂਗੇ। ਵੀ ਸਤ ਬਚਨ। ਅਗਲਾ ਦਿਨ ਚੜ੍ਹਿਆ, ਜਿਵੇਂ ਜਿਵੇਂ ਬਾਬੇ ਨਾਨਕ ਨੇ ਸਮਝਾਇਆ ਉਸ ਮੁਤਾਬਕ ਪਹੁੰਚ ਗਿਆ ਅੱਗੇ ਇੱਕ ਬੜਾ ਵੱਡਾ ਛੱਪੜ, ਛੱਪੜ ਦੇ ਕੋਲ ਦਰਖਤ, ਕੋਈ ਵੀ ਜਵਾਬ ਦੇਣ ਵਾਲਾ ਨਜ਼ਰ ਨਹੀਂ ਆ ਰਿਹਾ, ਨਜ਼ਰ ਨਹੀਂ ਆ ਰਿਹਾ ਜਵਾਬ ਦੇਣ ਵਾਲਾ। ਥੱਕ ਹਾਰ ਕੇ ਜਦੋਂ ਵਾਪਸ ਆਉਣ ਲੱਗਾ ਨਾ, ਕਿ ਮੈਨੂੰ ਤੇ ਬਾਬੇ ਨਾਨਕ ਨੇ ਕਿਹਾ ਸੀ ਇੱਥੇ ਜਵਾਬ ਮਿਲੇਗਾ, ਜਦੋਂ ਵਾਪਸ ਆਉਣ ਲੱਗਾ ਹੋਰ ਕੁਝ ਤੇ ਨਜ਼ਰ ਨਾ ਆਇਆ, ਕੀ ਵੇਖਦਾ ਇੱਕ ਦਰਖਤ ਤੇ ਦਰਖਤ ਦੇ ਉੱਪਰ ਦੋ ਕਾਵਾਂ ਦਾ ਇੱਕ ਜੋੜਾ ਬੈਠਾ। ਹੱਕ ਸਤਨਾਮ, ਇਹ ਚੀਜ਼ ਵੇਖੀ, ਵਾਪਸ ਆ ਗਿਆ। ਮਹਾਰਾਜ ਕਹਿੰਦੇ ਮਿਲਿਆ ਹੀ ਜਵਾਬ? ਕਹਿੰਦਾ ਨਹੀਂ ਸਤਿਗੁਰੂ, ਜਵਾਬ ਤੇ ਨਹੀਂ ਮਿਲਿਆ, ਬਈ ਕੁਝ ਵੇਖਿਆ ਹੀ। ਕਹਿੰਦਾ ਕੁਝ ਹੋਰ ਨਹੀਂ, ਦਰਖਤ ਦੇ ਉੱਪਰ ਦੋ ਕਾਵਾਂ ਦਾ ਜੋੜਾ ਬੈਠਾ ਵੇਖਿਆ। ਮਹਾਰਾਜ ਕਹਿੰਦੇ ਇੱਕ ਗੱਲ ਮੰਨੀ, ਕੱਲ ਫਿਰ ਜਾਈ। ਹੱਕ ਸਤਨਾਮ, ਸਤ ਬਚਨ ਜੀ। ਦੂਜੇ ਦਿਨ ਗਿਆ, ਪਹਿਲੇ ਦਿਨ ਜਿਸ ਦਰਖਤ ਦੇ ਉੱਪਰ ਦੋ ਕਾਵਾਂ ਦਾ ਇੱਕ ਜੋੜਾ ਬੈਠਾ ਵੇਖਿਆ ਸੀ, ਦੂਜੇ ਦਿਨ ਗਿਆ ਹੋਰ ਤੇ ਕੋਈ ਨਜ਼ਰ ਨਾ ਆਇਆ, ਪਰ ਉਸੇ ਦਰਖਤ ਦੇ ਉੱਪਰ ਦੋ ਬਗਲਿਆਂ ਦਾ ਇੱਕ ਜੋੜਾ ਬੈਠਾ, ਮੁੜ ਆ ਗਿਆ। ਮਹਾਰਾਜ ਕਹਿੰਦੇ ਮਿਲੇ ਜਵਾਬ? ਕਹਿੰਦਾ ਨਹੀਂ। ਮਹਾਰਾਜ ਕਹਿੰਦੇ ਕੱਲ ਫਿਰ ਜਾਈ। ਇਹ ਤੇ ਤਾਰਨ ਦਾ, ਸਮਝਾਉਣ ਦਾ ਤਰੀਕਾ ਸੀ ਸਤਿਗੁਰੂ ਦਾ। ਅਗਲੇ ਦਿਨ ਗਿਆ, ਜਵਾਬ ਲੈਣ ਦੇ ਲਈ ਕੁਝ ਵੀ ਨਜ਼ਰ ਨਾ ਆਇਆ, ਪਰ ਉਹੀ ਦਰਖਤ ਦੇ ਉੱਪਰ ਜਿੱਥੇ ਪਹਿਲੇ ਦਿਨ ਦੋ ਕਾਂ, ਦੂਜੇ ਦਿਨ ਦੋ ਬਗਲੇ, ਅੱਜ ਤੀਜੇ ਦਿਨ ਦੋ ਹੰਸਾਂ ਦਾ ਜੋੜਾ ਬੈਠਾ। ਹੱਥ ਸਤਨਾਮ, ਇਹ ਗੱਲ ਤੁਹਾਡੇ ਅੱਗੇ ਖੋਲਦੇ ਹਾਂ ਕਿ ਇਹ ਕੀ ਚੀਜ਼ ਹੈ। ਵਾਪਸ ਆ ਗਿਆ। ਮਹਾਰਾਜ ਕਹਿੰਦੇ ਬਈ ਕੁਝ ਜਵਾਬ? ਕਹਿੰਦਾ ਨਹੀਂ, ਵੇਖਿਆ ਹੀ ਕੁਝ ਜੀ ਖਾਂ, ਜਿੱਥੇ ਪਹਿਲੇ ਦਿਨ ਦੋ ਕਾਂ, ਦੂਜੇ ਦਿਨ ਦੋ ਬਗਲੇ, ਅੱਜ ਦੋ ਹੰਸਾਂ ਦਾ ਜੋੜਾ ਵੇਖਿਆ। ਸਤਿਗੁਰੂ ਕਹਿੰਦੇ ਪਿਆਰਿਆ ਇੱਕ ਵਾਰੀ ਗੱਲ ਮੰਨੀ, ਕੱਲ ਫਿਰ ਜਾਈ। ਆਖੋ ਸਤਨਾਮ, ਇੱਕ ਵਾਰੀ ਫਿਰ ਜਾਈ। ਜਦੋਂ ਬਚਨ ਮੰਨ ਕੇ ਅਗਲੇ ਦਿਨ ਗਿਆ, ਕੁਝ ਵੀ ਨਜ਼ਰ ਨਾ ਆਇਆ, ਪਰ ਉਸ ਦਰਖਤ ਦੇ ਉੱਪਰ ਜਿੱਥੇ ਪਹਿਲੇ ਦਿਨ ਦੋ ਕਾਂ, ਦੂਜੇ ਦਿਨ ਬਗਲੇ, ਦੋ ਦੂਜੇ ਦਿਨ ਹੰਸ ਬੈਠੇ ਵੇਖੇ ਤੇ ਅੱਜ ਕੀ ਵੇਖਦਾ, ਅੱਜ ਉਸੇ ਦਰਖਤ ਦੇ ਕੋਲ ਦੋ ਦੇਵਤੇ ਬੈਠੇ ਨੇ, ਹੱਥ ਸਤਨਾਮ ਕਹਿੰਦਾ ਸ਼ੁਕਰ ਹੈ। ਮੈਨੂੰ ਜਵਾਬ ਦੇਣ ਵਾਲਾ ਕੋਈ ਮਿਲਿਆ, ਇਹਨੇ ਨੂੰ ਇਹ ਗੱਲ ਸ਼ੁਰੂ ਕਰਦਾ, ਉਹਨਾਂ ਨੇ ਆਵਾਜ਼ ਮਾਰ ਲਈ, ਪਿਆਰਿਆ ਇੱਧਰ ਆ, ਕਿੱਧਰ ਆਇਆ? ਕਹਿੰਦਾ ਇੱਦਾਂ ਮੈਨੂੰ ਬਾਬੇ ਨਾਨਕ ਨੇ ਭੇਜਿਆ, ਮੇਰੇ ਅੰਦਰ ਜਵਾਬ ਸਵਾਲ ਨੇ ਤਿੰਨ, ਸੰਗਤ 'ਚ ਜਾਣ ਦਾ ਕੀ ਲਾਭ ਹੈ, ਸੰਗਤ ਦੇ ਦਰਸ਼ਨਾਂ ਦਾ ਕੀ ਲਾਭ ਹੈ, ਅਤੇ ਸੰਗਤ ਦੀ ਸੇਵਾ ਕਰਨ ਦਾ ਕੀ ਲਾਭ ਹੈ, ਅਤੇ ਬਾਬੇ ਨਾਨਕ ਨੇ ਮੈਨੂੰ ਭੇਜਿਆ ਜਵਾਬ ਲੈਣ ਦੇ ਲਈ ਤੁਹਾਡੇ ਕੋਲੋਂ, ਤਿੰਨ ਦਿਨਾਂ ਤੋਂ ਆ ਰਹੇ ਹਾਂ ਕੋਈ ਇੱਥੇ ਨਜ਼ਰ ਨਹੀਂ, ਅੱਜ ਤੁਸੀਂ ਮਿਲਿਓ ਅਤੇ ਕਿਰਪਾ ਕਰੋ ਮੈਨੂੰ ਮੇਰੀ ਸਵਾਲਾਂ ਦਾ ਜਵਾਬ। ਅਤੇ ਉਸ ਵੇਲੇ ਉਹ ਦੋਵੇਂ ਦੇਵਤੇ ਹੱਸ ਪਏ, ਕਹਿੰਦੇ ਅਜੇ ਤੱਕ ਤੂੰ ਸਮਝਿਆ ਨਹੀਂ? ਕਹਿੰਦਾ ਨਹੀਂ। ਕਹਿਣ ਲੱਗੇ ਤੇਰੇ ਸਵਾਲਾਂ ਦਾ ਜਵਾਬ ਅਸੀਂ ਆਪ ਖੁਦ ਹੀ ਹਾਂ, ਹੱਥ ਸਤਨਾਮ, ਤੇਰੇ ਸਵਾਲਾਂ ਦਾ ਜਵਾਬ ਅਸੀਂ ਆਪ ਖੁਦ ਹੀ ਹਾਂ। ਉਹ ਕਹਿੰਦਾ ਉਹ ਕਿਵੇਂ? ਕਹਿਣ ਲੱਗੇ ਕਿ ਜਿਹੜੇ ਪਹਿਲੇ ਦਿਨ ਤੋਂ ਦਰਖਤ ਦੇ ਉੱਪਰ ਕਾਂ ਬੈਠੇ ਵੇਖੇ ਸੀ ਕੋਈ ਹੋਰ ਨਹੀਂ, ਅਸੀਂ ਹੋਈ ਸਾਂ, ਹੱਥ ਸਤਨਾਮ। ਤੂੰ ਕਹਿੰਦਾ ਸੰਗਤ 'ਚ ਜਾਣ ਦਾ ਕੀ ਲਾਭ ਹੈ, ਵੇਖ ਪਿਆਰਿਆ ਸੰਗਤ 'ਚ ਅਸੀਂ ਨਹੀਂ ਗਏ, ਸੰਗਤ 'ਚ ਜਾਣਾ ਤੂੰ, ਅਸੀਂ ਕੇਵਲ ਤੇਰੇ ਦਰਸ਼ਨ ਕੀਤੇ, ਪਹਿਲੇ ਦਿਨ ਕਾਂ ਸਾਂ, ਦੂਜੇ ਦਿਨ ਬਗਲੇ ਬਣ ਗਏ, ਹੱਥ ਸਤਨਾਮ। ਤੇਰਾ ਦੂਜਾ ਸਵਾਲ ਸੀ ਸੰਗਤ ਦੇ ਦਰਸ਼ਨਾਂ ਦਾ ਕੀ ਲਾਭ ਹੈ, ਅਸੀਂ ਕਦੀ ਸੰਗਤ 'ਚ ਨਹੀਂ ਗਏ, ਤੂੰ ਸੰਗਤ 'ਚ ਜਾਣਾ, ਤੇਰੇ ਦਰਸ਼ਨ ਅਸੀਂ ਕੇਵਲ ਕੀਤੇ, ਦੂਜੇ ਦਿਨ ਬਗਲਿਆਂ ਤੋਂ ਬਣ ਗਏ ਹੰਸ, ਸੰਗਤ ਦੀ ਸੇਵਾ ਕਰਨ ਦਾ ਕੀ ਲਾਭ ਤੂੰ ਪੁੱਛਿਆ, ਸੰਗਤ ਦੀ ਸੇਵਾ ਕਰਦਾ ਤੂੰ, ਅਸੀਂ ਕਦੀ ਸੇਵਾ ਨਹੀਂ ਕੀਤੀ, ਪਰ ਤੇਰੇ ਦਰਸ਼ਨ ਕਰਕੇ ਅਸੀਂ ਅੱਜ ਹੰਸਾਂ ਤੋਂ ਬਣ ਗਏ ਹਾਂ ਦੇਵਤੇ, ਹੱਥ ਸਤਨਾਮ। ਤਸੱਲੀ ਹੋ ਗਈ ਜੇ ਸੰਗਤ 'ਚ ਜਾਣ ਦਾ, ਸੰਗਤ ਦੀ ਸੇਵਾ ਅਤੇ ਸੰਗਤ ਦੇ ਦਰਸ਼ਨਾਂ ਦਾ ਲਾਭ ਹੈ। ਵਾਪਸ ਆ ਗਿਆ ਬਾਬਾ ਨਾਨਕ, ਕਹਿੰਦੇ ਬਈ ਸਮਝਿਆ, ਜਵਾਬ ਮਿਲਿਆ ਹੀ? ਕਹਿੰਦਾ ਸਮਝ ਗਿਆ। ਹੁਣ ਉਹ ਗੁਰਮੁਖ ਪਿਆਰਾ ਤੇ ਸਮਝ ਗਿਆ, ਸ਼ਾਇਦ ਕਈ ਇੱਥੇ ਬੈਠੇ ਸਮਝੇ ਹੋਣ ਕਿ ਨਾ ਸਮਝੇ ਹੋਣ, ਉਹ ਮੈਂ ਕੇਵਲ ਗੱਲ ਖੋਲ੍ਹਦਾ ਜਾਵਾਂ ਤੁਹਾਡੇ ਅੱਗੇ ਕਿ ਇਹ ਕੀ ਜੇ ਇੱਥੋਂ ਤੱਕ ਗੱਲ ਰੱਖਤੀ ਕਾਂ ਤੋਂ ਬਗਲੇ ਬਗਲਿਆਂ ਤੋਂ ਹੰਸ ਹੰਸਾਂ ਤੋਂ ਦੇਵਤੇ, ਤੇ ਇਹ ਕਹਾਣੀ ਜੀ ਬਣ ਜਾਏਗੀ ਕਿ ਇਹ ਕੀ ਸੁਣਾਤਾ ਇਹਨਾਂ ਨੇ। ਕਹਿੰਦੇ ਨਾ ਇਹ ਗੱਲ ਦਾ ਕੁਝ ਮਤਲਬ ਹੈ। ਇਹ ਮਹਾਂਪੁਰਸ਼ ਫਿਰ ਇਸ ਗੱਲ ਨੂੰ ਖੋਲ੍ਹ ਕੇ ਸਮਝਾਉਂਦੇ ਸੀ, ਆ ਕਾਂ ਬੰਦਾ ਕਾਂ ਬਿਰਤੀ, ਕਹਿੰਦੇ ਜਦੋਂ ਅਜੇ ਬੰਦਾ ਸੰਗਤ ਕਰਦਾ, ਸਟਾਰਟਿੰਗ ਹੁੰਦੀ ਹੈ ਸੰਗਤ ਕਰਨ ਦੀ, ਸੰਗਤ ਕਰਨ ਦੀ ਸ਼ੁਰੂਆਤ, ਜਾਂ ਜਿਹੜੇ ਅਜੇ ਸੰਗਤ ਨਹੀਂ ਕਰਦੇ, ਅੱਜ ਇੱਥੋਂ ਕੁਝ ਲੈ ਕੇ ਜਾਇਓ, ਮੇਰੀ ਬੇਨਤੀ ਜੇ ਗਰੀਬ ਦੀ, ਜਿਹੜੇ ਬੰਦੇ ਸੰਗਤ ਨਹੀਂ ਕਰਦੇ ਜਾਂ ਜਿਨ੍ਹਾਂ ਦੀ ਸੰਗਤ 'ਚ ਆਉਣ ਦੀ ਸਟਾਰਟਿੰਗ ਹੁੰਦੀ ਹੈ, ਮਹਾਂਪੁਰਸ਼ ਕਿਹਾ ਕਰਦੇ ਸੀ ਪਹਿਲੇ ਉਹਨਾਂ ਬੰਦਿਆਂ ਦੀ ਬਿਰਤੀ ਹੁੰਦੀ ਜੇ ਕਾਵਾਂ ਵਰਗੀ, ਹੱਥ ਸਤਨਾਮ, ਕਾਂ ਬਿਰਤੀ, ਕਾਂ ਕਾਂ ਨੂੰ ਨਾ ਇੱਕ ਸਵਾਰਥੀ ਪੰਛੀ ਗਿਣਿਆ ਗਿਆ, ਸਵਾਰਥੀ। ਹੁਣ ਜਿਹੜਾ ਬੰਦਾ ਸੰਗਤ ਨਹੀਂ ਨਾ ਕਰਦਾ, ਜਾਂ ਸੰਗਤ 'ਚ ਆਉਣ ਦੀ ਜਿਹਦੀ ਥੋੜ੍ਹੀ ਥੋੜ੍ਹੀ ਅਜੇ ਸਟਾਰਟਿੰਗ ਹੀ ਹੁੰਦੀ ਹੈ, ਉਹਦੀ ਬਿਰਤੀ ਪਹਿਲੇ ਕਾਵਾਂ ਵਰਗੀ ਹੁੰਦੀ, ਸਵਾਰਥੀ, ਆਪਣਾ ਹੀ ਘਰ ਪਰਾਂ, ਅੱਖ ਸਤਨਾਮ ਹੈ, ਆਪਣਾ ਹੀ ਭਲਾ। ਅਤੇ ਇੱਥੋਂ ਤੱਕ ਕਈ ਵਾਰੀ ਬੰਦੇ ਦੀ ਬਿਰਤੀ ਸਵਾਰਥੀ ਹੁੰਦੀ ਜੇ ਪਿਆਰੇ ਹੋ, ਮੇਰਾ ਘਰ ਭਰਨਾ ਚਾਹੀਦਾ ਭਾਵੇਂ ਦੂਜੇ ਦਾ ਨੁਕਸਾਨ ਵੀ ਹੋ ਜਾਵੇ, ਅਤੇ ਗੱਲ ਕੋਈ ਨਹੀਂ, ਹੱਥ ਸਤਨਾਮ, ਕਾਂ ਬਿਰਤੀ। ਕਦੀ ਤੁਸੀਂ ਵੇਖਿਆ ਹੋਏਗਾ ਕਿਸੇ ਮੱਝ ਦੀ ਜਾਂ ਕਿਸੇ ਹੋਰ ਪਸ਼ੂ ਦੀ ਪਿੱਠ ਦੇ ਉੱਪਰ ਜ਼ਖਮ ਹੋਇਆ ਹੋਵੇ ਨਾ, ਅਤੇ ਕਾਂ ਉਹਦੀ ਪਿੱਠ 'ਤੇ ਬੈਠਾ ਹੁੰਦਾ, ਅਤੇ ਉਹਦੀਆਂ ਅੰਦਰਾਂ ਅੰਦਰੋਂ ਤੋੜ ਤੋੜ ਕੇ ਖਾਂਦਾ, ਧਿਆਨ ਦੇਣਾ। ਹੁਣ ਉਹਨੂੰ ਦਰਦ ਹੁੰਦੀ ਹੈ ਪਰ ਕਾਂ ਨੂੰ ਆਨੰਦ ਆਉਂਦਾ, ਹੱਥ ਸਤਨਾਮ, ਦੂਜੇ ਨੂੰ ਦੁਖੀ ਕਰਕੇ ਆਪ ਸੁੱਖ ਲੈਣ ਵਾਲਾ, ਇਹ ਜੇ ਕਾਂ ਬਿਰਤੀ। ਹੁਣ ਪਾ ਲਓ ਝਾਤੀ, ਜਿਨ੍ਹਾਂ ਦੀ ਸੰਗਤ 'ਚ ਆਉਣ ਦੀ ਸਟਾਰਟਿੰਗ ਹੁੰਦੀ ਹੈ, ਜਾਂ ਜਿਹੜੇ ਅਜੇ ਸੰਗਤ 'ਚ ਨਹੀਂ ਆਉਂਦੇ, ਉਹਨਾਂ ਦੀ ਅਵਸਥਾ ਪਹਿਲੇ ਕਾਂ ਬਿਰਤੀ ਵਰਗੀ ਆਉਂਦੀ ਜੇ, ਦੂਜਾ ਭਾਵੇਂ ਦੁਖੀ ਹੁੰਦਾ ਹੋਵੇ ਪਰ ਮੇਰਾ ਸੁੱਖ ਪੂਰਾ ਹੋਣਾ ਚਾਹੀਦਾ, ਹੱਥ ਸਤਨਾਮ। ਇੱਕ ਬੇਨਤੀ ਜੇ ਪਿਆਰੇ ਹੋ, ਜੇ ਤੁਸੀਂ ਸੰਗਤ ਹੁਣ ਕਰਦੇ ਹੋ ਤੇ ਕਦੀ ਵੀ ਕਾਂ ਬਿਰਤੀ ਨਾ ਰੱਖਿਓ, ਕਿਉਂਕਿ ਜਿਹੜਾ ਕਾਂ ਬਿਰਤੀ ਵਾਲਾ ਬੰਦਾ ਹੈ ਉਹ ਕਦੀ ਵੀ ਕਿਸੇ ਦੀ ਅਸੀਸ ਨਹੀਂ ਜੇ ਪ੍ਰਾਪਤ ਕਰ ਸਕਦਾ, ਹੱਥ ਸਤਨਾਮ, ਉਹਨੂੰ ਹਮੇਸ਼ਾ ਵੱਧ ਅਸੀਸਾਂ ਮਿਲਦੀਆਂ ਜੇ। ਔਰ ਇਹ ਗੱਲ ਮੈਂ ਸੱਚ ਕਹਿ ਦਿਆਂ, ਉਹ ਮੇਰੇ ਬਾਬੇ ਨਾਨਕ ਨੇ ਸਾਨੂੰ ਸਾਰਿਆਂ ਨੂੰ ਇਹ ਨਹੀਂ ਸਿਖਾਇਆ ਕਿ ਦੂਜੇ ਨੂੰ ਦੁਖੀ ਕਰਕੇ ਆਪ ਸੁਖੀ ਹੋ, ਨਹੀਂ, ਮੇਰੇ ਬਾਬੇ ਨਾਨਕ ਨੇ ਤਾਂ ਸਿਖਾਇਆ नानक नाम चढ़दी कला तेरे भाणे। क्योंकि जेड़ा अनजान बंदा है ना, अनजान बंदा वह कई बारी दूजे दे सुख नू अपना दुख बना लैंदा है। अपना दुख कोई नहीं हुंदा, केवल दूजे का सुख अपना दुख बनाया हुंदा। कई बारी तुहाडे नाल बीतदी होएगी। महापुरुष एक मिसाल देंदे सी, कहिंदे एक फैक्ट्री दे विच ना दो मजदूर काम करदे सी, दो मजदूर काम। ते एक दिन मालक ने बुलाया एक मजदूर नू, ते मालक ने कहा भई तू बड़ी मेहनत करदा है, बड़ी सही ढंग नाल ड्यूटी निभाउंदा है, अज तों तेरी 200 रुपया तनखाह वधाती है, ध्यान देना। हुण ओह जदों बंदा घर आया, अपनी घरवाली नू कहिंदा जल्दी नाल चाह लिया, वो चाह लियांदी पीती, बच्चियां नू भी दो दो पांच पांच रुपए दिते, भई जल्दी खर्च के आओ। बड़ा खुश चेहरे से बड़ी खुशहाली, क्योंकि गरीब बंदे लिए 200 भी बहुत है, वध गया। मन च सोचदा चलो हुण इह भी खर्चा सही निकलेगा, इह भी थोड़ा सौखा हो जाएगा, ध्यान देना। बड़ा चेहरे से खुशी रौनक, घरवाली पुछदी अज बड़े खुश होया कि, कहन लगा अज मालक ने 200 रुपया मेरी तनखाह वधाती है। गज के आखो सतनाम। हुण ओही बंदा पहले दिन किन्नी खुशी, 200 रुपया तनखाह वधी। अगले दिन जदों फैक्टरी गया, दुपहरे रोटी खान लगदा, ते जिहड़ा नाल दा साथी फैक्टरी च बिल्कुल उसे ही लैवल ते कम करन वाला, रोटी खांदिया खांदिया उह कहिंदा इक तैनू खुश खबरी सुणावां। कहिंदा भई दस की खुश खबरी। कहिंदा अज मैनू साहब ने अंदर बुलाया सी ऑफिस च, ते अज उन्होंने मेरे काम ते प्रसन्न होके ना मेरी 300 रुपया तनखाह वधाती है। आखो सतना है, 300 रुपया तनखाह वधाती। बस उदों हौली हौली काम हो गया, रोटी की बुरकी नहीं अंदर लंघती। जदों घर आया, घर वाली कहिंदी चाह लियावां, कहिंदा नहीं नहीं हट पिछे, मेरा दिल नहीं करता चाह पीण दा। बच्चे कहिंदे पापा 5 रुपए कल दिते अज फिर। कहिंदा चुप चाप बह जाओ, गुस्से नाल बोलदा। चेहरे ते ना कोई रौनक, बिल्कुल उदासी मायूसी छा गई। घर वाली कहिंदी ये तुसी दसो ना दसो पर मैं समझ गई हाँ। कहिंदा की समझी है तू? कहिंदी मैं समझ गई हाँ कि जेड़ा मालक ने 200 रुपया तुहाडी कल तनखाह वधाई सी ना, ते मालक ने तुहानू कहता उहनू भुलेखा लगा, उह तुहाडी तनखाह नहीं कोई वधी। कहिंदा नहीं, 200 रुपया तनखाह ते मेरी वधी है। ते कहिंदी फिर कल इन्ने खुश ते अज चेहरे ते उदासी क्यों? कहिंदा उदासी तां है मेरे नाल दे दी 300 वध गई है। आखो सतनाम है, मेरे नाल दे दी 300 वध गई। हुण जदों उहदी 300 वधी, 100 उहदी वध गई अपने तों, ते अपनी 200 दी भी खुशी भुल गई, 100 उहदी वधी दा दुख अंदर लग गया। अजकल आ हाल जे, अपने दुख तों बंदा इन्ना दुखी नहीं जिन्ना दूजे नूं सुखी वेख के दुखी है। फलाना सुखी क्यों है? बस अपना दुख कोई नहीं। अपना दुख कोई नहीं जी अपना। आ जिन्नी भी संगत बैठी हो प्यारे, हो कदी भी एहो जी कावां वर्गी बिरती ना रखे हो। जे कोई तुहाडे तों अगे वधदा है उहनूं वेख के होर प्रसन्न हो। आ कई यारी इक्को ही मार्केट दे विच ना 4-5 दुकानां हुंदियां ने कट्ठियां ही। मान लो कोई कपड़े वाला, कपड़े वाली मार्केट 5-6-10-15 दुकानां कट्ठियां हुंदियां कपड़े दियां। जिहड़ा अनजाण बंदा है ना, अनजाण मैं गुरु की हजूरी च कह रहे हैं, मैं कई इहो जिहे बंदे अपनियां अखां नाल वेखे जे, उहनां नूं कन्नां नाल अरदास करदिआं भी सुणिआ जे। जिहड़ा अनजाण बंदा है उह रोज गुरद्वारे जाके अरदासां करदा है, महाराज कर कृपा नाल दी दुकान भी मेरे वांग कपड़े दी होई है, कर कृपा गाहक सारा इधर आवे उह ते मक्खियां ही मारे। हख सतनाम। उधर ना कोई जावे जिथे अनजाण पुणा, पर जिथे प्यारे हो कृपा हो गई ਉਹ ਬੰਦਾ ਕੀ ਜਾ ਕੇ ਅਰਦਾਸ ਕਰਦਾ ਹੈ, ਸਤਿਗੁਰੂ ਕਰ ਕਿਰਪਾ ਉਹ ਮੇਰੇ ਗੁਆਂਢੀ ਨੂੰ ਵੀ ਦੇ ਤੇ ਉਹਦੇ ਪੈਰਾਂ ਪਿੱਛੇ ਮੈਨੂੰ ਵੀ ਦੇ। ਆਖੋ ਸਤਨਾਮ। ਬਸ ਇੰਨਾ ਕੁ ਫਰਕ ਪੈ ਜਾਂਦਾ ਜੀ। ਆਪਣੇ ਲਈ ਇਹ ਨਹੀਂ ਅਰਦਾਸ ਕਰਨੀ ਛੱਡ ਦਿੰਦਾ ਬੰਦਾ, ਨਹੀਂ ਆਪਣੇ ਲਈ ਵੀ ਕਰਦਾ, ਤੇ ਉਹਦੇ 'ਚ ਦੂਜਿਆਂ ਦੀ ਬੁਰਿਆਈ ਨਹੀਂ ਆਉਂਦੀ। ਇੱਕ ਵਾਰੀ ਪੜ੍ਹੋਗੇ, ਉਸ ਤੋਂ ਬਾਅਦ 10-12 ਮਿੰਟਾਂ 'ਚ ਸਮਾਪਤੀ ਜੀ। ਇਸੇ ਤਰ੍ਹਾਂ ਪਿਆਰ ਦਾ ਸਬੂਤ ਦੇਣਾ, ਟਿਕਾਓ 'ਚ ਸਾਰੇ ਬੈਠੇ ਰਹੀਓ, ਕੋਈ ਵੀ ਰੱਖਿਓ, ਕਿ ਇਹੋ ਜਿਹੇ ਦਿਨ ਵਾਰ ਵਾਰ 'ਤੇ ਆਉਂਦੇ ਨੇ। ਜਦੋਂ ਕਿਤੇ ਕਿਰਪਾ ਵਰਤੇ ਉਦੋਂ ਆਪ ਵਰਗੀਆਂ ਪਿਆਰ ਵਾਲੀਆਂ ਸੰਗਤਾਂ ਦੇ ਦੀਦਾਰ ਹੁੰਦੇ ਨੇ। ਅਤੇ ਇੱਕ ਵਾਰੀ ਇਹ ਪੜ੍ਹ ਲਓ, ਜੋ ਮੇਰੇ ਬਾਬੇ ਨਾਨਕ ਦਾ ਮਿਸ਼ਨ ਹੈ, ਇਹ ਮਿਸ਼ਨ ਨੂੰ ਅੰਦਰ ਵਸਾਇਓ। ਮੇਰੀ ਗਰੀਬ ਦੀ ਬੇਨਤੀ ਜੇ, ਕਿਹੜਾ ਮਿਸ਼ਨ ਹੈ ਮੇਰੇ ਸਤਿਗੁਰੂ ਦਾ? ਨਾਨਕ ਨਾਮ ਚੜ੍ਹਦੀ ਕਲਾ नानक नाम चढ़दी कला,
नानक नाम चढ़दी कला।
सारे भाई बोलो
नानक नाम चढ़दी कला।
जपो बीबी हो नानक, सारियां बोलो नानक। हो तेरे पाड़े सरबत दा पला, सरबत दा पला,
तेरे पाने सरबत दा पला, तेरे पाने सरबत दा पला।
जपो
तेरे
नानक नाम चढ़दी कला, तेरे पाने सरबत दा पला। ओ फरीदा बुने दा पला कर, गुस्सा मन ना हंडाए, देही रोग ना लग गई, पल्ले सब किश पाए। ओ तेरे पाने सरबत दा पला, वारी होर सारिया बोलो
तेरे तेरे पाने सरबत दा पला, तेरे पाने सरबत दा पला।
नानक नाम चढ़दी कला, मिशन बाबे नानक दा जे पकड़ के जायो, क्योंकि अजकल बड़ा ही और जे ईरखा दा गुस्सा ना करो। मैं अपने पिता दी हजूरी च बैठा और जिथे नहीं सोझी एक गुरद्वारे दा प्रधान दूजे गुरद्वारे दे प्रधान नूं वेख के राजी नहीं। हक सतनाम और जिथे नहीं सोझी एक रागी रागी नूं वेख के राजी नहीं। हक सतनाम और जिथे नहीं सोझी एक सोसाइटी दूजी सोसाइटी नूं वेख के राजी नहीं। और जिथे नहीं सोझी भरा भरा दी नहीं जे बनदी, और जिथे नहीं सोझी गुआंढी गुआंढी नूं वेख के राजी नहीं, और जिथे नहीं सोझी एक प्रचारक दूजे प्रचारक नूं वेख के राजी नहीं। पर जिथे किथे अख खुल जे ए मिशन बाबे नानक दा समझ आ जावे कि ये ईरखा करन दे लई नहीं आया, गुरु नानक ने भेजिया तेनू कुछ होर करन लई। ए भई प्राप्त मानुख देखोरिया, गोबिंद मिलन की
ए तेरी बरिया।
जिस दिन आ मिशन समझ आ जाएगा फिर सरबत दा भला आपे निकलेगा आपे। प्यारे जिस दिन पता लग गया कि हम आदमी हाँ एकदम, राती जे प्रकरण सतगुरु ने सेवा लई राती ये प्रकरण छेड़ांगे कि मौत दा डर रखना भी थोड़ा बहुत अंदर बहुत जरूरी है। अज दी तरीक च और राती जे सतगुरु ने कृपा कीती और राती विचार लवांगे गुरु कृपा करे। तो खैर उत्थे ही आयो, अजकल ईरखा दा बड़ा युग जे पिया रहे हो, अज दी तरीक च की हाल है। बंदा अपने दुख तो इन्ना दुखी नहीं जिन्ना दूजे नूं सुखी वेख के दुखी हुंदा। जे संगत करदे हो तुहाडा भरा किसी काम च अगे लंघदा है, अरदास करो सतगुरु इहनूं होर बरकत पा, तेरे पैरां पिछे मैनूं भी दे। हख सतनाम मैनूं भी दे। अरदास नूं ना एक चिट्ठी आई सी, चिट्ठी किसी बीबी दी 35-36 सालां दी उहदी उमर, ते उहने अपनी चिट्ठी च ना लिखिया सी एक जगह ते लिखिया सी संगत करन तों मेरी पहली हालत, ते दूजी जगह ते तीन वारी लिखिया सी कृपा कृपा कृपा। ते पहली हालत दे विच ना उहने लिखिया कहिंदी अज तों 5-6 महीने पहले मेरी हालत की सी कि मेरे दियोर ने लिया रंगदार टैलीविजन, जो उहने अपनी गल लिखी। ਕਹਿੰਦੇ ਜਦੋਂ ਉਹਨੇ ਰੰਗ ਦਾ ਟੈਲੀਵਿਜ਼ਨ ਲਿਆ ਤੇ ਮੇਰੇ ਅੰਦਰ ਅੱਗ ਲੱਗ ਗਈ ਅੱਗ ਕਿ ਸਤਿਗੁਰੂ ਉਹ ਅੱਗੇ ਵਧੀ ਜਾਂਦਾ। ਕੋਈ ਇਹੋ ਜਿਹਾ ਕਾਰਨਾਮਾ ਵਰਤਾ ਉਹਨੂੰ ਮੈਂ ਭੁੱਖਿਆਂ ਸੌਂਦੇ ਵੇਖਾਂ ਅੱਖ ਸਤਨਾਮ। ਉਹਨੇ ਆਪਣੀ ਹਾਲਤ ਲਿਖੀ ਆਪਣੀ ਤੇ ਕਹਿੰਦੀ ਉਸ ਤੋਂ ਬਾਅਦ ਕੋਈ ਕਿਰਪਾ ਬਾਬੇ ਦੀ ਵਰਤੀ ਮੈਂ ਸੰਗਤ 'ਚ ਜਾਣ ਲੱਗ ਪਈ ਤੇ ਸੰਗਤ 'ਚ ਜਾ ਕੇ ਮੈਨੂੰ ਪਤਾ ਲੱਗਾ ਕਿ ਇਹ ਕਰਨ ਤੇ ਮੈਂ ਆਈ ਨਹੀਂ, ਇਹ ਕਰਨ ਤੇ ਮੈਨੂੰ ਭੇਜਿਆ ਹੀ ਨਹੀਂ ਨਿਰੰਕਾਰ ਨੇ, ਮੈਂ ਤੇ ਭਲਾ ਕਰਨ ਆਈ ਆ। ਤੇ ਕਹਿੰਦੇ ਉਹ ਇਹੋ ਜਿਹੀ ਗੱਲ ਮੇਰੇ ਅੰਦਰ ਵਸੀ, ਕਹਿੰਦੇ ਆ ਮਹੀਨਾ ਕੁ ਹੋਇਆ ਹੁਣ ਮੇਰੇ ਦਿਓਰ ਨੇ ਫਰਿੱਜ ਲਿਆ ਵੱਡਾ, ਮੇਰੇ ਘਰ ਫਰਿੱਜ ਨਹੀਂ। ਕਹਿੰਦੇ ਅਰਦਾਸ ਪਹਿਲੇ ਮੈਂ ਕਰਕੇ ਆਈ ਸਾਂ ਜਦੋਂ ਉਹਨੇ ਰੰਗ ਦਾ ਟੈਲੀਵਿਜ਼ਨ ਲਿਆ ਸੀ, ਮਹਾਰਾਜ ਤੂੰ ਉਹਦਾ ਹੀ ਹੈ, ਉਹਨੇ ਹੀ ਸਭ ਕੁਝ ਦੇਈ ਜਾਂਦਾ, ਧਿਆਨ ਦੇਣਾ ਤੇ ਉਹਨੂੰ ਮੈਂ ਭੁੱਖਿਆਂ ਸੌਂਦੇ ਵੇਖਾਂ, ਕੋਈ ਇਹੋ ਜਿਹੀ ਕਿਰਪਾ ਕਰ। ਕਹਿੰਦੀ ਜਦੋਂ ਉਹਨੇ ਹੁਣ ਫਰਿੱਜ ਲਿਆ ਵੱਡਾ, ਅਰਦਾਸ ਮੈਂ ਵੀ ਕਰਕੇ ਆਈ ਹਾਂ ਹੁਣ ਫਿਰ ਗੁਰਦੁਆਰੇ ਜਾ ਕੇ, ਪਰ ਅਰਦਾਸ ਹੁਣ ਕੀਤੀ ਹੈ ਸਤਿਗੁਰੂ ਮੇਰੇ ਦਿਓਰ ਨੂੰ ਤੂੰ ਟੀ ਵੀ ਪਹਿਲੇ ਦਿੱਤਾ ਹੈ, ਹੁਣ ਫਰਿੱਜ ਦਿੱਤੀ ਹੋ, ਕਰ ਕਿਰਪਾ ਉਹਨੂੰ ਵੀ ਦੇ ਤੇ ਜੇ ਕਿਤੇ ਕਿਰਪਾ ਹੋਵੇ ਮੇਰੀ ਗਰੀਬਣੀ ਦੀਆਂ ਝੋਲੀਆਂ ਵੀ ਭਰ। ਹੱਖ ਸਤਨਾਮ। ਹੁਣ ਵੇਖ ਲਓ ਬੰਦਾ ਨਹੀਂ ਬਦਲਿਆ, ਕੇਵਲ ਅੰਦਰਲੇ ਵਿਚਾਰ ਬਦਲ ਗਏ ਨੇ, ਕਾਂ ਬਿਰਤੀ ਖਤਮ ਸੰਗਤ ਕਰਕੇ। ਪਿਆਰੇ ਜਿਹੜਾ ਬੰਦਾ ਜੇ ਸੰਗਤ ਨਹੀਂ ਕਰਦਾ ਇਹੋ ਜਿਹੀ ਬਿਰਤੀ ਹੁੰਦੀ, ਜੇ ਦੂਜੇ ਦਾ ਦੁੱਖ ਸੁੱਖ ਵੀ ਆਪਣਾ ਦੁੱਖ ਬਣਾਇਆ ਹੁੰਦਾ, ਇਹ ਕੰਮ ਨਾ ਕਰੇ, ਇਹ ਕਾਂ ਬਿਰਤੀ ਦੇ ਕਾਂ। ਜਿਹੜੇ ਸੰਗਤ ਅਜੇ ਨਹੀਂ ਕਰਦੇ ਜਾਂ ਜਿਹਨਾਂ ਦੀ ਸੰਗਤ ਕਰਨ ਦੀ ਸਟਾਰਟਿੰਗ ਹੁੰਦੀ ਉਹਨਾਂ ਦੀ ਕਾਵਾਂ ਵਰਗੀ ਬਿਰਤੀ। ਹੁਣ ਬੰਦਾ ਸੰਗਤ ਕਰੀ ਜਾਂਦਾ, ਕਰਦਿਆਂ 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 ਇੱਕ ਦਿਨ ਇਹੋ ਜਿਹਾ ਆਉਂਦਾ ਬਗਲਿਆਂ ਵਰਗੀ ਬਿਣਤੀ ਬਣਦੀ ਹੈ। ਹੱਥ ਸਤਨਾਮ। ਬਗਲਾ ਬਿਰਤੀ। ਹੁਣ ਬਗਲਾ ਤੇ ਹੰਸ ਦੋਵੇਂ ਲੱਗਦੇ ਇੱਕੋ ਜਿਹੇ ਨੇ, ਧਿਆਨ ਦੇਣਾ, ਪਰ ਦੋਵਾਂ ਦਾ ਖਾਣਾ ਅਲੱਗ ਅਲੱਗ ਹੈ, ਲੱਗਦੇ ਇੱਕੋ ਜਿਹੇ ਨੇ ਪਰ ਖਾਣਾ ਅਲੱਗ ਅਲੱਗ। ਹੰਸ ਹੀਰੇ ਮੋਤੀ ਖਾਂਦਾ, ਬਗਲਾ ਡੱਡੂ ਮੱਛੀਆਂ ਇਹ ਕੀੜੇ ਮਕੌੜੇ ਇਹ ਚੀਜ਼ਾਂ ਖਾਂਦਾ, ਪਰ ਲੱਗਦੇ ਇੱਕੋ ਜਿਹੇ ਨੇ। ਹੁਣ ਕੀ ਇਹ ਸੰਗਤ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਬਗਲਾ ਬਿਰਤੀ ਬਣ ਗਈ। ਬਗਲਾ ਬਿਰਤੀ ਕੀ ਪਹਿਰਾਵਾ ਆ ਗਿਆ। ਹੱਥ ਸਤਨਾਮ। ਬਈ ਅੱਗੇ ਤੇ ਤੂੰ ਦੂਜੀ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ, ਅੱਜ ਬੜਾ ਕੁਰਤਾ ਪਜਾਮਾ ਪਾਏ, ਹੋਰ ਬੜਾ ਚਿੱਟਾ ਬਣਿਆ, ਇਹ ਕੀ ਕਾਰਨ? ਕਹਿੰਦਾ ਹੋਰ ਕੁਝ ਨਹੀਂ, ਫਲਾਣੇ ਗੁਰਦੁਆਰੇ ਕੀਰਤਨ ਦਰਬਾਰ ਹੋ ਰਿਹਾ, ਮੈਂ ਕੀਰਤਨ ਤੇ ਜਾ ਰਿਹਾ। ਹੱਥ ਸਤਨਾਮ। ਸ਼ੁਕਰ ਹੈ ਪਹਿਰਾਵਾ ਵੀ ਆ ਗਿਆ, ਸ਼ੁਕਰਾਨਾ ਮਹਾਰਾਜ ਦਾ, ਸ਼ੁਕਰਾਨਾ ਪਠਾਨਕੋਟ ਪਹਿਰਾਵਾ ਆਇਆ। ਪਰ ਇੱਕ ਬੇਨਤੀ, ਜੇ ਨਿਰਾ ਪਹਿਰਾਵਾ ਆਉਣ ਦੇ ਨਾਲ ਗੱਲ ਨਹੀਂ ਜੇ ਬਣਦੀ, ਗੱਜ ਕੇ ਆਖੋ ਸਤਨਾਮ। ਕੇਵਲ ਗੱਲਾਂ ਦੇ ਨਾਲ ਹਰ ਜਸ ਸੁਣੇ ਨਾ ਹਰ ਜਸ ਗਾਵੇ, ਬਾਤਨ ਹੀ ਅਸਮਾਨ ਗਰਾਵੇ, ਕੇਵਲ ਗੱਲਾਂ ਨਾਲ ਗੱਲ ਨਹੀਂ ਜੇ ਬਣਦੀ, ਪਹਿਰਾਵੇ ਨਾਲ ਗੱਲ ਨਹੀਂ, ਕਿਉਂਕਿ ਗੁਰਸਿੱਖੀ ਨਾਮ ਪਹਿਰਾਵੇ ਦਾ ਨਹੀਂ, ਸਿੱਖੀ ਨਾਮ ਹੈ ਕਰਨੀ ਦਾ। ਹੱਥੋਂ ਸਤਨਾਮ। ਮੈਨੂੰ ਕਈ ਲੋਕ ਕਹਿੰਦੇ ਜੀ ਸਿੱਖੀ ਦਾ ਪ੍ਰਚਾਰ ਬੜਾ ਘੱਟ ਹੋ ਰਿਹਾ, ਪ੍ਰਚਾਰ ਬਹੁਤ ਘੱਟ ਹੈ ਸਿੱਖਾਂ ਦਾ। ਪਿਆਰੇ ਇੱਕ ਗੱਲ ਦਾ ਜਵਾਬ ਦਿਓ ਜਿਹਨੇ ਬੈਠੇ ਹੋ, ਤੁਸੀਂ ਕਿਸੇ ਸੁਣੀ ਸੁਣਾਈ ਗੱਲ 'ਤੇ ਯਕੀਨ ਕਰਦੇ ਹੋ ਕਿ ਜਿਹੜੀ ਗੱਲ ਅੱਖਾਂ ਨਾਲ ਵੇਖੋ ਉਹਦੇ 'ਤੇ, ਅੱਖਾਂ ਨਾਲ ਜਿਹੜੀ ਗੱਲ ਵੇਖੀ ਜਾਵੇ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਆਉਂਦਾ, ਧਿਆਨ ਦੇਣਾ, ਅੱਖਾਂ ਨਾਲ ਜਿਹੜੀ ਗੱਲ ਵੇਖੀ ਜਾਵੇ ਉਹਦੇ 'ਤੇ ਜ਼ਿਆਦਾ ਭਰੋਸਾ ਆਉਂਦਾ, ਜ਼ਿਆਦਾ ਵਿਸ਼ਵਾਸ ਆਉਂਦਾ। ਇਸੇ ਤਰ੍ਹਾਂ ਮਹਾਂਪੁਰਸ਼ ਕਿਹਾ ਕਰਦੇ ਸੀ, ਉਹ ਸਿੱਖੀ ਦਾ ਪ੍ਰਚਾਰ ਵੀ ਬੋਲ ਕੇ ਨਹੀਂ ਆਉਣਾ, ਸਿੱਖੀ ਦਾ ਪ੍ਰਚਾਰ ਵੀ ਵਿਖਾ ਕੇ ਆਉਣਾ, ਵਿਖਾ ਕੇ। ਇੱਕ ਨਾਮ ਜਪਣ ਵਾਲੇ ਗੁਰਸਿੱਖ ਦਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ। ਹੱਥ ਸਤਨਾਮ। ਉਹਦਾ ਜੀਵਨ ਹੀ, ਜਿਹਦੇ ਵੱਲ ਵੇਖ ਕੇ ਹਜ਼ਾਰਾਂ ਨੂੰ ਸਮੱਤ ਆਉਂਦੀ ਹੈ, ਉਹਦਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ, ਵਿਖਾ ਕੇ ਆਉਂਦਾ, ਕਰਨੀ ਕਰਕੇ, ਕੇਵਲ ਬੋਲਾਂ ਨਾਲ ਨਹੀਂ। ਸੰਗਤ ਬੰਦਾ ਕਰਦਾ ਜਾਂਦਾ, ਇੱਕ ਦਿਨ ਆਉਂਦਾ ਕਾਂ ਬਿਰਤੀ ਤੋਂ ਬਗਲਾ ਬਿਰਤੀ ਬਣਦੀ। ਬਗਲਾ ਬਗਲਾ ਬਿਰਤੀ, ਪਤਾ ਕੀ, ਮੈਂ ਕੇਵਲ ਇੱਕ ਮਿੰਟ ਤੁਹਾਡੇ ਅੱਗੇ ਰੱਖਦਾ ਜਾਵਾਂ ਗੱਲ, ਕਿਉਂਕਿ ਗੱਲ ਖੁੱਲ ਜੇ, ਗੱਲ ਖੁੱਲ ਜੇ। ਆ ਦਾਸ ਦੀ ਇੱਕ ਜਗ੍ਹਾ 'ਤੇ ਰਿਕਾਰਡਿੰਗ ਸੀ, ਜਿਵੇਂ ਇੱਥੇ ਵੀ ਅੱਜ ਟੀਮ ਆਈ ਸਾਰੀ ਟੀ ਸੀਰੀਜ਼ ਦੀ, ਤੁਹਾਡੀ ਸਾਰਿਆਂ ਦੀ ਆਡੀਓ ਵੀਡੀਓ ਕਰ ਰਹੇ ਨੇ ਰਾਤੀਂ ਪੂਰੇ, ਕਿਰਪਾ ਨਾਲ ਦਰਸ਼ਨ ਦੇਣਾ, ਇੱਕ ਤਾਂ ਇਹ ਵੀ ਬੇਨਤੀ ਹੈ। ਅਤੇ ਇੱਕ ਜਗ੍ਹਾ 'ਤੇ ਇਸੇ ਤਰ੍ਹਾਂ ਕਿਸੇ ਕੰਪਨੀ ਦੀ ਹੋਰ ਰਿਕਾਰਡਿੰਗ, ਅਤੇ ਉੱਥੇ ਨਾ ਦਾਸ ਬੈਠੇ, ਅਤੇ ਦਾਸ ਤੋਂ ਪਹਿਲੇ ਕੋਈ ਜੱਥਾ ਰਿਕਾਰਡਿੰਗ ਕਰਾ ਰਿਹਾ ਸੀ, ਧਿਆਨ ਦੇਣਾ, ਬੜਾ ਨਾਮਵਰ ਜੱਥਾ, ਬੜਾ ਨਾਮੀ ਜੱਥਾ ਸੀ, ਬੜਾ ਜਗ੍ਹਾ 'ਚ ਉਹਦਾ ਨਾਮ। ਅਤੇ ਉਹ ਰਿਕਾਰਡਿੰਗ ਸ਼ੁਰੂ ਹੀ ਨਾ ਕਰੇ, ਉਹਦਾ ਟਾਈਮ ਸੀ ਰਿਕਾਰਡਿੰਗ ਕਰਾਉਣ ਦਾ, ਇਹਨੇ ਨੂੰ ਦਸਾਂ ਦਾ ਟਾਈਮ ਹੋ ਗਿਆ, ਸਟੂਡੀਓ 'ਚ ਖਰਚਾ ਹੁੰਦਾ 350-400 ਰੁਪਇਆ ਘੰਟੇ ਦਾ, ਤੇ ਸਾਰੇ ਨਾ ਉਸ ਰਾਗੀ ਸਿੰਘ ਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਰਿਕਾਰਡਿੰਗ ਆਪਣੀ ਸ਼ੁਰੂ ਕਰੋ, ਕਿਉਂ ਨਹੀਂ ਕਰ ਰਹੇ? ਸਾਜੀ ਵੀ ਤਿਆਰ ਬੈਠੇ ਨੇ, ਤੁਹਾਡੇ ਸਾਥੀ ਵੀ ਆਏ, ਕੈਮਰੇ ਵੀ ਲੱਗ ਗਏ, ਆਡੀਓ ਵਾਲੇ ਵੀ ਤਿਆਰ ਨੇ, ਤੁਸੀਂ ਕਿਉਂ ਨਹੀਂ ਕਰਦੇ ਰਿਕਾਰਡਿੰਗ? ਕਹਿੰਦਾ ਮੈਨੇਜਰ ਸਾਹਿਬ ਆ ਜਾਣ, ਗੱਲਬਾਤ ਕਰਕੇ ਫਿਰ ਕਰਦੇ ਹਾਂ। ਬਗਲਾ ਬਿਰਤੀ ਕਿਹਨੂੰ ਕਹਿੰਦੇ ਨੇ, ਧਿਆਨ ਦੇਣਾ। ਕਹਿੰਦਾ ਤੁਸੀਂ ਰਿਕਾਰਡਿੰਗ ਸ਼ੁਰੂ ਤੇ ਕਰੋ, ਮੈਨੇਜਰ ਆ ਜਾਏਗਾ ਬਾਅਦ ਚੋਂ ਗੱਲ। ਕਹਿੰਦਾ ਨਹੀਂ, ਜਦ ਤੱਕ ਮੈਨੇਜਰ ਆ ਕੇ ਸਾਡੀ ਜੇਬ ਗਰਮ ਨਾ ਕਰੇ ਗਲੇ ਚੋਂ ਆਵਾਜ਼ ਨਹੀਂ ਨਿਕਲਦੀ। ਆਖੋ ਸਤਨਾਮ ਹੈ, ਗਲੇ ਚੋਂ ਆਵਾਜ਼ ਨਹੀਂ ਨਿਕਲਦੀ ਸਾਡੀ। ਚੰਗਾ ਭਾਈ, 3-4 ਘੰਟੇ ਉਹ ਬੰਦੇ ਨੇ ਰਿਕਾਰਡਿੰਗ ਉਹ ਰਾਗੀ ਸਿੰਘ ਨੇ ਸ਼ੁਰੂ ਨਾ ਕੀਤੀ। ਬਾਅਦ ਚੋਂ ਭਾਵੇਂ ਨਾ ਪੁੱਛ ਲੈਣਾ, ਇੱਥੇ ਨਹੀਂ ਬੋਲੀਦਾ, ਕਿਉਂਕਿ ਫਿਰ ਬਾਅਦ ਚੋਂ ਗੁੱਸਾ ਕਰਦੇ ਕਈ। ਸਾਡਾ ਕੰਮ ਹੈ ਆਪਣੇ ਪਿਤਾ ਦੀ ਵਡਿਆਈ ਕਰਨੀ, ਜਾਂ ਕਿਸੇ ਦੀ ਦ੍ਰਿਸ਼ਟਾਂਤ ਦੇ ਕੇ ਕਿਸੇ ਨੂੰ ਸਮਝਾਉਣਾ, ਨਾ ਕਿ ਕਿਸੇ ਦੀ ਨਿੰਦਿਆ ਕਰਨੀ। ਹੱਥ ਸਤਨਾਮ
ਵਾਹਿਗੁਰੂ।
ਤੇ ਉਹ ਕਹਿੰਦਾ ਜੀ ਮੈਨੇਜਰ ਸਾਹਿਬ ਆਉਣ, ਜੇਬ ਗਰਮ ਗੁਰਮ ਕਰਨ, ਤੇ ਫਿਰ ਕਿਤੇ ਆਵਾਜ਼ ਨਿਕਲੇ। 3-4 ਘੰਟੇ ਦਾਸ ਉਡੀਕਦੇ ਰਹੇ, ਉਹਨੇ ਰਿਕਾਰਡਿੰਗ ਸ਼ੁਰੂ ਨਾ ਕੀਤੀ। ਜਦੋਂ ਮੈਨੇਜਰ ਆਇਆ, ਜੋ ਵੀ ਉਸ ਰਾਗੀ ਦਾ ਕੈਸਟ ਕਰਾਉਣ ਦਾ ਰੇਟ ਸੀ 15-20 ਹਜ਼ਾਰ ਜਾਂ ਜਿੰਨਾ ਵੀ ਸੀ, ਮੈਨੇਜਰ ਨੇ ਉਹਨੂੰ ਦਿੱਤਾ। ਤੇ ਉਹ ਕਹਿੰਦਾ ਤੁਸੀਂ ਰਿਕਾਰਡਿੰਗ ਸ਼ੁਰੂ ਕਰ ਦਿੰਦੇ ਤੇ ਮਾਸਟਰ ਪੀਸ ਬਣਾ ਕੇ ਆਪਣੇ ਕੋਲ ਰੱਖ ਲੈਂਦੇ, ਇੰਨੀ ਕੀ ਬੇਅਤਬਾਰੀ, ਸਾਨੂੰ ਬਾਅਦ ਚੋਂ ਦੇ ਦਿੰਦੇ। ਕਹਿੰਦਾ ਨਹੀਂ ਭਾਈ ਸਾਹਿਬ, ਇੰਨਾ ਐਤਬਾਰ ਵੀ ਨਹੀਂ ਠੀਕ। ਚਲੋ ਖੈਰ, ਰਿਕਾਰਡਿੰਗ ਹੋ ਗਈ ਜੀ ਸ਼ੁਰੂ। ਦਾਸ ਕੋਲ ਬੈਠੇ ਸਾਹਮਣੇ, ਉਹ ਰਿਕਾਰਡਿੰਗ ਕਰ ਰਿਹਾ ਜੱਥਾ। ਤੇ ਰਿਕਾਰਡਿੰਗ ਕਰਦਿਆਂ ਕਰਦਿਆਂ, ਕੀਰਤਨ ਕਰਦਿਆਂ ਕਰਦਿਆਂ, ਕਥਾ ਵਾਲਾ ਜੱਥਾ ਸੀ, ਏ ਬੀ ਸਾਈਡ 'ਤੇ 2 ਸ਼ਬਦ ਅਤੇ 15-15 ਮਿੰਟ ਦੇ ਸ਼ਬਦ, ਅਤੇ ਨਾਲ 10-10-12-12 ਮਿੰਟ ਕਥਾ ਸੀ। ਧਿਆਨ ਦੇਣਾ, ਕਥਾ ਕਰਨੀ ਸੀ। ਅਤੇ ਉਹ ਕੀਰਤਨ ਕਰਦਿਆਂ ਕਰਦਿਆਂ ਕਥਾ ਆ ਗਈ, ਅਤੇ ਕਥਾ ਘੁੰਮਦਿਆਂ ਘੁੰਮਦਿਆਂ ਕਿੱਥੇ ਪਹੁੰਚੀ? ਕਹਿੰਦਾ ਸਾਧ ਸੰਗਤ ਜੀ, ਮਾਇਆ ਨਾਲ ਨਹੀਂ ਜਾ ਰਹੀ। ਆਖੋ ਸਤਨਾਮ। ਹਾਂ, ਮੈਂ ਇੱਕ ਗੱਲ ਭੁੱਲ ਗਿਆ, ਜੋ ਮੈਂ ਅੱਖਾਂ ਨਾਲ ਵੇਖੀ ਸੀ ਉਹ ਕੀ ਸੀ ਗੱਲ? ਨੋਟ ਕੁਦਰਤੀ ਦਿੱਤੇ ਸੀ ਛੋਟੇ ਮੈਨੇਜਰ ਨੇ, ਅਤੇ ਉਹਨੇ ਰਾਗੀ ਸਿੰਘ ਨੇ ਕੀ ਕੀਤਾ ਸੀ, ਨੋਟਾਂ ਨੂੰ ਨਾ ਆਪਣੇ ਪੱਟ ਥੱਲੇ ਰੱਖ ਲਿਆ ਸੀ ਇੱਥੇ, ਅਤੇ ਉੱਪਰ ਇੱਦਾਂ ਬਹਿ ਕੇ ਅਤੇ ਰਿਕਾਰਡਿੰਗ ਕਰਤੀ ਸੀ ਸ਼ੁਰੂ। ਅਤੇ ਹੁਣ ਜਦੋਂ ਕਥਾ ਘੁੰਮਦੀ ਘੁੰਮਦੀ ਆਈ, ਕਹਿੰਦਾ ਸਾਧ ਸੰਗਤ ਜੀ, ਮਾਇਆ ਨਾਲ ਨਹੀਂ ਜਾਣੀ। ਜਦੋਂ ਇੰਨੀ ਗੱਲ ਕਹੀ, ਸਾਰੇ ਜਿਹੜੇ ਰਿਕਾਰਡਿੰਗ ਕਰ ਰਹੇ, ਹੋਰ ਦਾਸ ਵੀ, ਹੋਰ ਸਾਰੇ ਉੱਚੀ ਉੱਚੀ ਹੱਸ ਪਏ ਕਿ ਇੰਨੀ ਬਗਲਾ ਬਿਰਤੀ, ਲੋਕਾਂ ਨੂੰ ਉਪਦੇਸ਼ ਕੀਤਾ ਜਾ ਰਿਹਾ ਮਾਇਆ ਨਾਲ ਨਹੀਂ ਜਾਣੀ, ਆਪ ਉਦੋਂ ਤੱਕ ਕੰਮ ਸ਼ੁਰੂ ਨਹੀਂ ਕੀਤਾ ਜਦ ਤੱਕ ਮਿਲੇ ਨੇ। ਹੱਕ ਸਤਨਾਮ। ਸਾਰੇ ਹੱਸ ਪਏ, ਰਿਕਾਰਡਿੰਗ ਵਿੱਚੇ ਰੁਕ ਗਈ। ਤੇ ਉਸ ਵੇਲੇ ਉਹ ਭਾਈ ਸਾਹਿਬ ਦਾਸ ਨੂੰ ਕਹਿੰਦੇ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਾਰੇ ਹੱਸੇ ਕਿਉਂ? ਕਹਿੰਦੇ ਮੈਂ ਕਿਹਾ ਸਾਡੇ ਕੋਲੋਂ ਰਿਹਾ ਨਹੀਂ ਗਿਆ, ਇੰਨੀ ਬਗਲਾ ਬਿਰਤੀ, ਲੋਕਾਂ ਨੂੰ ਉਪਦੇਸ਼ ਦਿੱਤਾ ਜਾ ਰਿਹਾ ਮਾਇਆ ਨਾਲ ਨਹੀਂ ਜਾਣੀ, ਆਪ ਪੱਟ ਥੱਲੇ ਰੱਖੀ ਹੈ, ਜਦ ਤੱਕ ਮਿਲੇ ਨਹੀਂ ਉਦੋਂ ਤੱਕ ਸ਼ੁਰੂ ਨਹੀਂ ਕੀਤਾ ਕੰਮ, ਇੰਨੀ ਬਗਲਾ ਬਿਰਤੀ ਭਾਈ ਸਾਹਿਬ। ਇਹ ਜੇ ਪਿਆਰੇ ਹੋ, ਲੋਕਾਂ ਨੂੰ ਵਿਖਾਉਣ ਦੇ ਲਈ ਪਹਿਰਾਵਾ ਆ ਗਿਆ, ਪਰ ਜੋ ਦੂਜਿਆਂ ਨੂੰ ਕਿਹਾ ਜਾ ਰਿਹਾ ਆਪ ਮੰਨਿਆ ਨਹੀਂ ਜਾ ਰਿਹਾ। ਹੱਥ ਸਤਨਾਮ। ਇਹ ਜੇ ਬਗਲਾ ਬਿਰਤੀ, ਇਹੋ ਜੇ ਪ੍ਰਚਾਰਕਾਂ ਦਾ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਅਸਰ ਘੱਟ ਹੁੰਦਾ। ਜੇ ਕੋਈ ਕਰਨੀ ਵਾਲਾ ਬਹਿ ਕੇ ਕਥਾ ਕਰਦਾ ਹੋਵੇ ਨਾ, ਜਿਹਦੀ ਬੰਦਗੀ ਹੋਵੇ, ਕਮਾਈ ਹੋਵੇ, ਉਹਦੀ ਇੱਕ ਗੱਲ ਦਿਲ 'ਤੇ ਅਸਰ ਕਰਦੀ ਹੈ, ਕੋਈ ਕਰਨੀ ਵਾਲਾ ਬੋਲੇ ਤੇ। ਆਮ ਕੋਈ ਕਿਤਾਬਾਂ 'ਚੋਂ ਪੜ੍ਹ ਕੇ ਕਥਾ ਕਰੇ ਜਾਂ ਕਿਸੇ ਕੋਲੋਂ ਸੁਣ ਕੇ, ਉਹ ਗੱਲ ਕੁਝ ਹੋਰ ਹੈ, ਪਰ ਜੇ ਕੋਈ ਨਾਮ ਦੀ ਕਮਾਈ ਕਰਕੇ ਕਥਾ ਕਰੇ ਤਾਂ ਫਿਰ ਸੁਣਨ ਵਾਲੇ ਦਾ ਮਨ ਵੀ ਵਿੰਨਿਆ ਜਾਂਦਾ। ਹੱਕ ਸਤਨਾਮ। ਇਹ ਜੇ ਬਗਲਾ ਬਿਰਤੀ, ਹੰਸਾਂ ਵਰਗਾ ਪਹਿਰਾਵਾ ਹੈ, ਪਹਿਰਾਵਾ ਆ ਗਿਆ ਪਰ ਅਜੇ ਹੰਸ ਬਣਿਆ ਨਹੀਂ, ਬਗਲਾ ਬਿਰਤੀ। ਤਾਂ ਮੈਂ ਸਮਾਪਤੀ ਵੱਲ ਆਵਾਂ, ਇਸੇ ਤਰ੍ਹਾਂ 1-2 ਮਿੰਟ ਹੋਰ ਬਖਸ਼ਿਸ਼ ਕਰਿਓ ਕਿ ਗੱਲ ਖੁੱਲ ਜੇ ਤੁਹਾਡੇ ਤਾਈਂ। ਇਹ ਸੰਗਤ ਕਰਦਾ ਜਾਵੇ, ਬੰਦਾ ਕਰਦਾ ਜਾਵੇ, ਕਾਂ ਤੋਂ ਬਣਦੀ ਹੈ ਬਗਲਾ ਬਿਰਤੀ, ਅਤੇ ਬਗਲਾ ਬਿਰਤੀ ਤੋਂ ਹੌਲੀ ਹੌਲੀ ਪਹਿਰਾਵਾ ਆ ਗਿਆ, ਹੌਲੀ 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 ਇੱਕ ਦਿਨ ਆਉਂਦਾ ਜਦੋਂ ਹੰਸ ਬਿਰਤੀ ਬਣ ਜਾਂਦੀ ਹੈ। ਹੱਕ ਸਤਨਾਮ। ਹੰਸਾਂ ਵਰਗੀ ਬਿਰਤੀ, ਹੰਸਾਂ ਵਰਗੀ ਬਿਰਤੀ ਕੀ ਹੈ? ਮਹਾਂਪੁਰਖ ਬਚਨ ਕਰਦੇ ਸੀ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਿਆ ਕਰਦੇ ਸੀ, ਹੰਸ ਦੀ ਚੁੰਝ 'ਚ ਨਾ ਨਿਰੰਕਾਰ ਨੇ ਖਟਾਸ ਭਰੀ ਹੈ, ਖਟਾਸ। ਆਮ ਤੁਸੀਂ ਕਹਿੰਦੇ ਹੋ ਨਾ ਹੰਸ ਦੇ ਅੱਗੇ ਦੁੱਧ ਰੱਖਦੇ ਹੋ, ਦੁੱਧ ਵੱਖਰਾ ਕਰ ਦਿੰਦਾ, ਪਾਣੀ ਵੱਖਰਾ ਕਰ ਦਿੰਦਾ, ਉਹ ਕੀ ਉਹਦੀ ਚੁੰਝ 'ਚ ਖਟਾਸ ਹੈ। ਜਦੋਂ ਦੁੱਧ ਦੇ ਵਿੱਚ ਚੁੰਝ ਮਾਰੇ, ਖਟਾਸ ਹੋਣ ਕਰਕੇ ਚੁੰਝ 'ਚ ਦੁੱਧ ਫਿੱਟ ਜਾਂਦਾ, ਉਹਦੀਆਂ ਫਿੱਟੀਆਂ ਫਿੱਟੀਆਂ ਜੀਆਂ ਬਣ ਜਾਂਦੀਆਂ, ਉਹ ਖਾ ਲੈਂਦਾ ਅਤੇ ਬਾਕੀ ਦਾ ਪਾਣੀ ਵਾਲਾ ਹਿੱਸਾ ਛੱਡ ਦਿੰਦਾ। ਬਸ ਇਸੇ ਤਰ੍ਹਾਂ ਹੀ ਬੰਦਾ ਸੰਗਤ ਕਰਦਾ ਜਾਵੇ, ਇੱਕ ਦਿਨ ਬਗਲਾ ਬਿਰਤੀ ਤੋਂ ਹੰਸ ਬਿਰਤੀ ਬਣਦੀ ਹੈ। ਇਹ ਨਹੀਂ ਕਿ ਦੁਕਾਨਾਂ ਨਹੀਂ ਖੋਲ੍ਹਦਾ ਬੰਦਾ, ਕਾਰੋਬਾਰ ਨਹੀਂ ਕਰਦਾ, ਗ੍ਰਸਤ ਨੂੰ ਛੱਡ ਦਿੰਦਾ, ਨਹੀਂ। ਰਹਿੰਦਾ ਸਭ ਦੇ ਵਿੱਚ ਹੀ ਏ, ਪਰ ਸਭ ਦੇ ਵਿੱਚ ਰਹਿੰਦਾ ਹੋਇਆ ਸਭ ਤੋਂ ਨਿਰਲੇਪ ਹੋ ਜਾਂਦਾ ਹੈ। ਹੱਥ ਸਤਨਾਮ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਰਹਿੰਦਾ ਸਭ ਚੀਜ਼ਾਂ ਤੋਂ ਨਿਰਲੇਪ ਹੋ ਜਾਂਦਾ ਪਿਆਰੇ ਨਿਰਲੇਪ। ਆ ਬੈਠੇ ਸੀ ਨਾ ਗਲਵਾਲੀ ਵਾਲੇ ਮਹਾਂਪੁਰਸ਼ ਬਾਬਾ ਗੁਰ ਕਿਰਪਾਲ ਸਿੰਘ ਜੀ, ਹੁਣ ਚੋਲਾ ਬਦਲ ਚੁੱਕੇ ਨੇ, ਤੇ ਬੈਠੇ ਤੇ ਸੇਵਾਦਾਰ ਕੋਲ ਸੀ ਤੇ ਬਾਹਰ ਕੋਈ ਆ ਗਿਆ ਬੰਦਾ ਸੰਤਰੇ ਵੇਚਣ ਵਾਲਾ, ਕਹਿੰਦਾ ਸੰਤਰੇ ਲੈ ਲਓ ਸੰਤਰੇ, ਧਿਆਨ ਦੇਣਾ ਬਾਹਰੋਂ ਆਵਾਜ਼ ਆ ਰਹੀ ਸੰਗਤਰੇ ਲੈ ਲਓ ਸੰਗਤਰੇ। ਤੇ ਮਹਾਂਪੁਰਸ਼ ਕਹਿੰਦੇ ਸੇਵਾਦਾਰ ਨੂੰ, ਭਾਈ ਕੀ ਆਵਾਜ਼ਾਂ ਦੇਂਦਾ? ਕਹਿੰਦਾ ਮਹਾਂਪੁਰਸ਼ ਇਹੋ ਹੀ ਕਹਿੰਦਾ ਸੰਗਤਰੇ ਲੈ ਲਓ ਸੰਗਤਰੇ। ਕਹਿੰਦੇ ਗੌਰ ਨਾਲ ਸੁਣ ਕੀ ਆਵਾਜ਼ਾਂ ਦੇਂਦਾ? ਕਹਿੰਦਾ ਸੰਗਤਰੇ ਲੈ ਲਓ ਸੰਗਤਰੇ। ਕਹਿੰਦੇ ਨਹੀਂ, ਧਿਆਨ ਨਾਲ ਸੁਣ ਕੀ ਕਹਿ ਰਿਹਾ? ਕਹਿੰਦਾ ਸੰਗਤਰੇ ਲੈ ਲਓ ਸੰਗਤਰੇ ਸੰਗਤਰੇ। ਮਹਾਂਪੁਰਸ਼ ਕਹਿੰਦੇ ਸੰਤਰੇ ਨਹੀਂ ਵੇਚਦਾ, ਇਹ ਕਹਿ ਰਹੇ ਸੰਗਤਰੇ। ਆਖੋ ਸਤਨਾਮ, ਜਿਨ੍ਹਾਂ ਨੇ ਵੀ ਉਹਦਾ ਸੰਗ ਕਰ ਲਿਆ, ਉਹਦੇ ਨਾਮ ਜਪਣ ਵਾਲਿਆਂ ਦਾ ਸੰਗ ਕਰ ਲਿਆ, ਉਹ ਤਰ ਗਏ। ਆਖੋ ਸਤਨਾਮ। ਹੁਣ ਇਦਾਂ ਵਿੱਚੋਂ ਪਛਾਣਨ ਲੱਗ ਪੈਂਦਾ, ਹੰਸ ਬ੍ਰਤੀ ਬਣ ਗਈ, ਹਰ ਉਹਦੀ ਲੀਲਾ ਚੋਂ ਕੁਝ ਨਾ ਕੁਝ ਲੱਭਦਾ ਕਿ ਜੋ ਵੀ ਉਹਦਾ ਚੋਜ ਮੇਰੇ ਭਲੇ ਲਈ ਹੋ ਰਿਹਾ। ਆਖੋ ਸਤਨਾਮ, ਹੰਸ ਬ੍ਰਤੀ ਬਣ ਗਈ, ਹੰਸ ਸਭ ਦੇ ਵਿੱਚ ਰਹਿੰਦਿਆਂ ਸਭ ਤੋਂ ਨਿਰਲੇਪ ਹੋ ਗਿਆ। ਹੁਣ ਮਾਇਆ ਛੱਡਦਾ ਨਹੀਂ, ਕੇਵਲ ਅੰਦਰੋਂ ਪਕੜ ਖਤਮ ਹੋ ਗਈ, ਪਕੜ ਅੰਦਰ ਹੁਣ ਪਕੜ ਨਹੀਂ ਰਹਿ ਗਈ, ਮੋਹ ਖਤਮ ਹੋ ਗਿਆ। ਪਿਆਰੇ ਜਿੰਨੀ ਸੰਗਤ ਬੈਠੀ ਹੈ, ਇਹ ਤੀਜੀ ਕਿਰਪਾ ਵਰਤਦੀ ਹੈ। ਮੈਂ ਬਿਲਕੁਲ ਹੁਣ ਸ਼ਾਰਟਕੱਟ 'ਚ ਟਾਈਮ ਲਾ ਰਿਹਾ ਕਿ ਤੁਹਾਨੂੰ ਬਹੁਤਾ ਲੇਟ ਨਹੀਂ ਕਰਨਾ। ਜਦੋਂ ਬੰਦਾ ਸੰਗਤ ਨਹੀਂ ਕਰਦਾ ਜਾਂ ਕਰਨ ਦੀ ਸ਼ੁਰੂਆਤ ਕਾਂ ਬਿਰਤੀ, ਸੰਗਤ ਕਰਦਾ ਜਾਵੇ ਕਾਵਾਂ ਤੋਂ ਬਣਦੀ ਬਗਲਾ ਬਿਰਤੀ, ਸੰਗਤ ਛੱਡੇ ਨਾ ਕਰੀ ਜਾਵੇ ਇੱਕ ਦਿਨ ਬਣਦੀ ਏ ਬਗਲਿਆਂ ਤੋਂ ਹੰਸ ਬਿਰਤੀ, ਤੇ ਸੰਗਤ ਕਰਦਾ ਜਾਵੇ ਇੱਕ ਦਿਨ ਬਣਦੀ ਏ ਪਿਆਰੇ ਉਹ ਹੰਸਾਂ ਤੋਂ ਦੇਵਤਿਆਂ ਵਾਲੀ ਬੁੱਧੀ। ਆਖੋ ਸਤਨਾਮ। ਇਹ ਗੱਲ ਮੈਂ ਕਹਿ ਦਿਆਂ ਸਿੱਖ ਲਈ, ਰੰਗੇ ਹੋਏ ਗੁਰਸਿੱਖ ਲਈ, ਦੇਵਤਾ ਬਣਨਾ ਕੋਈ ਵੱਡੀ ਗੱਲ ਨਹੀਂ, ਪਰ ਜਦੋਂ ਸੰਗਤ ਕਰਦਾ ਜਾਵੇ ਦੇਵਤਿਆਂ ਵਾਲੇ ਗੁਣ ਅੰਦਰ ਪ੍ਰਵੇਸ਼ ਕਰਦੇ ਨੇ। ਸੱਚ ਬੋਲਣਾ, ਨਿਮਰਤਾ, ਨਿਰਵੈਰਤਾ, ਸਤ ਸੰਤੋਖ, ਧਰਮ ਵੇਖ ਕੇ ਅਣਡਿੱਠ ਕਰਨਾ, ਦੂਜਿਆਂ ਦਾ ਭਲਾ ਕਰਨਾ, ਇਹ ਸ਼ੁਭ ਗੁਣ ਅੰਦਰ ਪ੍ਰਵੇਸ਼ ਕਰਦੇ ਨੇ ਜਦੋਂ ਬੰਦਾ ਸੰਗਤ ਕਰਦਾ ਜਾਵੇ। ਤੋ ਪਿਆਰਿਓ, ਜਿੱਥੇ ਮੇਰੇ ਬਾਬੇ ਨਾਨਕ ਨੇ ਇਹ ਗੱਲ ਸਮਝਾਈ, ਉਸ ਗੁਰਮੁਖ ਪਿਆਰੇ ਨੂੰ ਉਹ ਵੀ ਸਮਝ ਗਿਆ, ਜਿੰਨੇ ਅਸੀਂ ਬੈਠੇ ਅਸੀਂ ਵੀ ਸਮਝ ਜਾਈਏ। ਜੋ ਮੇਰੇ ਗੁਰੂ ਰਾਮਦਾਸ ਜੀ ਦਾ ਸ਼ਬਦ ਲੈ ਕੇ ਚੱਲੇ ਹੋ, ਇਹ ਸੰਗਤ ਕਰਨੀ ਕਦੀ ਵੀ ਨਾ ਛੱਡਿਆ ਕਰੋ। ਜਿੱਥੇ ਕਿੱਥੇ ਵੀ ਸੰਗਤ ਮਿਲੇ ਉੱਥੇ ਸੰਗਤ ਦੇ ਵਿੱਚ ਬਹਿ ਕੇ ਆਨੰਦ ਲਿਆ ਕਰੋ। ਹਾਂ, ਬਾਕੀ ਗੱਲ ਹੈ, ਜਿੱਥੇ ਵੀ ਸੰਗਤ ਮਿਲੇ, ਜਿੱਥੇ ਸੰਗਤ ਕਰਨੀ ਹੈ ਉੱਥੇ ਬੌਧਿਕ ਗਿਆਨ ਜ਼ਰੂਰ ਵਰਤਿਆ ਕਰੋ ਨਾਲ, ਬੌਧਿਕ ਗਿਆਨ, ਕਿਉਂਕਿ ਅੱਜ ਕੱਲ੍ਹ ਕਲਯੁੱਗ ਦਾ ਬੜਾ ਹੀ ਔਰ ਇਹੋ ਇਹੋ ਜਿਹੇ ਪ੍ਰਚਾਰਕ ਆ ਗਏ ਨੇ ਜਿਹੜੇ ਜੋੜਨ ਦੇ ਨਾਲ ਤੋੜ ਰਹੇ ਨੇ। ਇਹੋ ਜਿਹੀ ਥਾਂ 'ਤੇ ਕੀ ਕਰਨਾ? ਸੰਗਤ ਨੇ ਬੌਧਿਕ ਗਿਆਨ ਵਰਤਣਾ, ਜਿਹੜੀ ਕਿਸੇ ਦੀ ਗੱਲ ਗੁਰੂ ਚਰਨਾਂ ਤੋਂ ਤੋੜਨ ਵਾਲੀ ਹੋਵੇ ਉਹਨੂੰ ਉੱਥੇ ਹੀ ਛੱਡ ਜਾਣਾ, ਜਿਹੜੀ ਜੋੜਨ ਵਾਲੀ ਉਹ ਆਪਣੇ ਘਰ ਲੈ ਕੇ ਜਾਣੀ ਹੈ। ਹੱਕ ਸਤਨਾਮ। ਇਹ ਸੰਗਤ ਜਿੱਥੇ ਵੀ ਮਿਲੇ ਕਰਨੀ ਹੈ ਪਿਆਰਿਓ, ਅਤੇ ਜਿੱਥੇ ਸੰਗਤ ਕਰਨੀ ਉੱਥੇ ਕੁਸੰਗਤ ਤੋਂ ਬਚ ਕੇ ਰਹਿਣਾ, ਕਿਉਂਕਿ ਅੱਜ ਕੱਲ੍ਹ ਕੁਸੰਗਤ ਦਾ ਬੜਾ ਹੜ ਆਇਆ ਜੇ। ਹੁਣ ਇੱਕ ਵਾਰੀ ਭਗਤ ਪ੍ਰਹਿਲਾਦ ਨੂੰ ਵੀ ਕੁਸੰਗਤ ਹੋ ਗਈ ਸੀ, ਭਗਤ ਪ੍ਰਹਿਲਾਦ ਨੂੰ ਕੁਸੰਗੀਆਂ ਨੇ ਤਾਨਾ ਮਾਰਤਾ, ਪ੍ਰਹਿਲਾਦ ਨਿਰੰਕਾਰ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਤੇਰੇ ਪਿਤਾ ਦਾ ਵੱਧ ਕੀਤਾ, ਤੇ ਉਹ ਬੱਚਾ ਆਪਣੇ ਪਿਓ ਦਾ ਖਵਾਉਣ ਦਾ ਹੱਕਦਾਰ ਹੀ ਨਹੀਂ ਜਿਹੜਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਨਾ ਲਵੇ। ਕੁਸੰਗੀਆਂ ਨੇ ਤਾਨਾ ਮਾਰਤਾ। ਹੁਣ ਭਗਤ ਪ੍ਰਹਿਲਾਦ ਉਹਨੂੰ ਵੀ ਥੋੜਾ ਜਿਹਾ ਕੁਸੰਗਤ ਦਾ ਅਸਰ, ਤੇ ਫੌਜਾਂ ਲੈ ਲਈਆਂ ਜੀ, ਚੱਲ ਪਿਆ ਰੱਬ ਨਾਲ ਲੜਾਈ ਕਰਨ। ਹੱਕ ਸਤਨਾਮ। ਚੱਲ ਪਿਆ ਲੜਾਈ ਕਰਨ ਫੌਜਾਂ ਨਾਲ, ਤੇ ਹੈ ਤੇ ਉਸ ਰੱਬ ਦਾ ਪਿਆਰਾ ਸੀ। ਜੇ ਉਹਦਾ ਪਿਆਰਾ ਕਿੱਥੇ ਅਣਜਾਣ ਪੁਣੇ ਜੇ ਕੋਈ ਗਲਤੀ ਕਰ ਜੇ, ਪਿਆਰੇ ਦੀ ਕੀਤੀ ਗਲਤੀ ਵੀ ਨਿਰੰਕਾਰ ਨੂੰ ਚੰਗੀ ਲੱਗਦੀ ਜੇ। ਮੈਂ ਨਹੀਂ ਕਹਿੰਦਾ ਮੇਰੇ ਸਾਹਿਬ ਬੋਲੇ ਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਜੇ ਅਣਜਾਣ ਪੁਣੇ 'ਚ ਗਲਤੀ ਵੀ ਹੋ ਜੇ, ਉਹ ਕਹਿੰਦਾ ਮੇਰੀਆਂ ਨਜ਼ਰਾਂ 'ਚ ਖਰਾ ਹੀ ਏ। ਹੱਕ ਸਤਨਾਮ। ਕਿਉਂਕਿ ਇਹਦਾ ਅੰਦਰ ਸਾਫ਼ ਏ, ਜਾਣ ਕੇ ਨਹੀਂ ਕਰਦਾ। ਭਗਤ ਪ੍ਰਹਿਲਾਦ ਵੀ ਰੱਬ ਨਾਲ ਲੜਾਈ ਕਰਨ ਚੱਲ ਪਿਆ ਜੀ, ਫੌਜਾਂ ਲੈ ਲਈਆਂ ਨਾਲ, ਤੇ ਹੈ ਤੇ ਉਹਦਾ ਪਿਆਰਾ ਸੀ, ਤੇ ਹੁਣ ਨਿਰੰਕਾਰ ਨੇ ਲੀਲਾ ਵਰਤਾਈ, ਇੱਕ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ, ਬਜ਼ੁਰਗ ਬ੍ਰਾਹਮਣ ਦਾ, ਤੇ ਸੋਟੀ ਹੱਥ 'ਚ ਫੜੀ। ਜਿੱਧਰੋਂ ਪ੍ਰਹਿਲਾਦ ਜਾ ਰਿਹਾ ਸੀ ਲੜਾਈ ਕਰਨ, ਰਸਤੇ 'ਚ ਸੁੱਟਤੀ ਸੋਟੀ, ਅੱਗੇ ਰੱਥ ਦੇ ਖਲੋ ਗਿਆ। ਪ੍ਰਹਿਲਾਦ ਕਹਿੰਦਾ ਹੱਟ ਪਿੱਛੇ ਬਾਬਾ, ਮੈਨੂੰ ਕਾਹਲੀ ਹੈ, ਮੈਂ ਰੱਬ ਨਾਲ ਲੜਾਈ ਕਰਨ ਚੱਲੇ ਹਾਂ, ਰਸਤਾ ਮੇਰਾ ਕਿਉਂ ਰੋਕਿਆ? ਉਹ ਕਹਿੰਦਾ ਮੈਂ ਬਜ਼ੁਰਗ ਹਾਂ, ਲਾਠੀ ਮੇਰੀ ਡਿੱਗ ਪਈ ਏ, ਸੋਟੀ ਡਿੱਗ ਪਈ, ਤੂੰ ਸੋਟੀ ਚੁੱਕ ਕੇ ਦੇ, ਮੈਂ ਸਾਈਡ 'ਤੇ ਹੋ ਜਾ, ਤੂੰ ਆਪਣੇ ਘਰ, ਮੈਂ ਆਪਣੇ ਘਰ ਜਾਵਾਂ, ਤੂੰ ਆਪਣਾ ਕੰਮ, ਮੈਂ ਆਪਣਾ ਕੰਮ ਕਰਾਂ। ਪ੍ਰਹਿਲਾਦ ਕਹਿੰਦਾ ਚੱਲ ਇਹ ਕਿਹੜੀ ਵੱਡੀ ਗੱਲ, ਉਤਰਿਆ ਜਦੋਂ ਸੋਟੀ ਚੁੱਕਣ ਲੱਗਾ, ਪੂਰਾ ਜ਼ੋਰ ਲਾਇਆ, ਸੋਟੀ ਚੁੱਕੀ ਨਾ ਜਾਵੇ, ਰੱਬ ਨੇ ਕਲਾ ਵਰਤਾ ਤੇ ਧਿਆਨ ਦੇਣਾ। ਜਿੰਨੀਆਂ ਫੌਜਾਂ ਸੀ ਇੱਕ ਕਰਕੇ ਸਭ ਨੂੰ ਕਿਹਾ ਚੁੱਕੋ ਬਈ, ਕਿਸੇ ਕੋਲੋਂ ਸੋਟੀ ਚੁੱਕੀ ਨਾ ਗਈ। ਤੇ ਉਸ ਵੇਲੇ ਉਸ ਬ੍ਰਾਹਮਣ ਦੇ ਰੂਪ 'ਚ ਜਿਹੜਾ ਰੱਬ ਆਇਆ ਸੀ, ਉਹਨੇ ਤਾਨਾ ਮਾਰਿਆ, ਪਿਆਰ ਭਰਿਆ, ਕਹਿੰਦਾ ਪ੍ਰਹਿਲਾਦ ਆ ਨਿੱਕੀ ਜੀ ਸੋਟੀ ਤੇ ਤੇਰੇ ਕੋਲੋਂ ਚੁੱਕੀ ਨਹੀਂ ਜਾਂਦੀ, ਰੱਬ ਨਾਲ ਲੜਾਈ ਕੀ ਕਰੇਗਾ, ਹੱਥ ਸਤਨਾਮ। ਫਿਰ ਉਸ ਵੇਲੇ ਸੁਮਤ ਆਈ, ਓ ਹੋ ਹੋ ਹੋ, ਇਹ ਤੇ ਆਪ ਹੀ ਨਿਰੰਕਾਰ ਆ ਗਏ। ਫਿਰ ਆਪਣੀ ਭੁੱਲ ਬਖਸ਼ਾਈ, ਮੇਰੇ ਕਹਿਣ ਦਾ ਇਸ਼ਾਰਾ, ਭਗਤ ਪ੍ਰਹਿਲਾਦ ਨੂੰ ਵੀ ਇੱਕ ਵਾਰੀ ਕੁਸੰਗਤ ਹੋ ਗਈ ਜੇ, ਤੇ ਕੁਸੰਗਤ ਦਾ ਅੱਜ ਵੀ ਬੜਾ ਜ਼ੋਰ ਹੈ, ਜਿੱਥੇ ਸੰਗਤ ਕਰੋ ਉੱਥੇ ਕੁਸੰਗਤ ਨੂੰ ਬਚ ਕੇ ਰਹਿਣਾ। ਆ ਕੋਈ ਵੀ ਬੰਦਾ ਅੰਮ੍ਰਿਤ ਛਕ ਲੇ, ਮਾਸ ਸ਼ਰਾਬ ਦਾ ਤਿਆਗ ਕਰ ਲੇ, ਦੁਬਾਰਾ ਉਦੋਂ ਹੀ ਕੰਮ ਇਹ ਸ਼ੁਰੂ ਕਰਦਾ ਮਾਸ ਸ਼ਰਾਬ ਖਾਣ ਪੀਣ ਵਾਲਾ। ਪੁੱਛੋ ਬਈ ਤੂੰ ਤੇ ਅੱਗੇ ਅੰਮ੍ਰਿਤ ਵੀ ਛਕ ਲਿਆ ਸੀ, ਸ਼ਰਾਬ ਵੀ ਛੱਡਤੀ, ਮਾਸ ਵੀ ਛੱਡਤਾ, ਹੁਣ ਕਿਉਂ ਖਾਣ ਪੀਣ ਲੱਗ ਪਏ? ਕਹਿੰਦਾ ਇੱਕ ਪਾਰਟੀ 'ਤੇ ਗਏ, ਪਹਿਲੇ ਮਿੱਤਰ ਮਿਲ ਗਏ, ਉਹਨਾਂ ਨੇ ਬੜਾ ਜ਼ੋਰ ਪਾਇਆ ਤੇ ਮੇਰੇ ਕੋਲੋਂ ਰਿਹਾ ਨਾ ਗਿਆ, ਹੱਕ ਸਤਨਾਮ। ਕੁਸੰਗਤ ਪਿਆਰੇ ਉਹ ਰੋੜ ਕੇ ਲੈ ਜਾਂਦੀ ਜੇ, ਜਿੱਥੇ ਸੰਗਤ ਕਰਨੀ ਹੈ ਉੱਥੇ ਵੱਡਾ ਪਰਹੇਜ਼ ਕਰਿਓ, ਕੁਸੰਗਤ ਤੋਂ ਵੀ ਬਚ ਕੇ ਰਹਿਣਾ। ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਪਰ, ਬਖਸ਼ਿਸ਼ ਕਰੇ ਮੇਰਾ ਸਾਈਂ, ਇਹ ਸੰਗਤ ਦੀਆਂ ਘੜੀਆਂ ਜੋ ਸਾਨੂੰ ਨਸੀਬ ਹੋਈਆਂ ਨੇ, ਰਹਿੰਦੇ ਸਵਾਸਾਂ ਤੱਕ ਅਸੀਂ ਸੰਗਤ ਦੇ ਕਿਲੇ 'ਚ ਰਹੀਏ। ਆਓ ਇਹ ਪੜ੍ਹ ਕੇ ਪੰਕਤੀਆਂ ਕਰੀਏ ਕੀਰਤਨ ਦੀ ਸਮਾਪਤੀ, ਕੋਈ ਬਿਰਸਨਾ ਖਾਲੀ ਨਾ ਰਹੇ, ਸਾਰੀ ਸੰਗਤ ਬੋਲੇ ਜੀ। ਬਿਨ ਪਾਗਾ ਸਤ ਸੰਗ ਨਾਲ ਪੈ, ਬਿਨ ਸੰਗਤ ਮੈਲ ਹਰੀ ਜੈ ਜੀ, ਹਰ ਸੰਗਤ ਪਾਵੇ, ਹਰ ਸੰਗਤ ਪਾਵੇ, ਪਾਗ ਹੀ ਭ੍ਰਮ ਚੋਟਾ ਖਾਵੇ, ਚੋਟਾਂ ਖਾ।